ਦਾ ਖੂਨ ਰੰਗ ਹੋਲਾ ਦੇ ਕੇ ਸੀਨਿਆਂ ਚ ਬਾਲਿਆ ਆਜ਼ਾਦੀ ਵਾਲੀ ਅੱਗ ਨੂੰ। ਹੋਏ ਅਮਨ ਜੇਕਰ ਚਾਹੀਦਾ ਤਾਂ ਜੰਗ ਹੈ ਜ਼ਰੂਰੀ ਸ਼ੌਂਕੀ, ਇਹੋ ਹੀ ਸੰਦੇਸ਼ ਹੋਲਾ ਦੇਵਦਾਏ ਜੱਗ ਨੂੰ, ਇਹੋ ਹੀ ਸੰਦੇਸ਼ ਹੋਲਾ ਦੇਵਦਾਏ ਜੱਗ ਨੂੰ। ਪਿਆਰੇ ਖਾਲਸਾ ਜੀ, ਮੇਰੇ ਨੀਲੇ ਦੇ ਮਾਹੀ ਵੱਲੋਂ ਹੋਲੀ ਤੋਂ ਬਣਾਏ ਹੋਲੇ ਦੀ ਕਹਾਣੀ ਭਜਲਾ ਵਾਲਾ ਸ਼ੌਂਕੀ ਜਥਾ ਹੈ।
ਤਾਂਯੋ ਸ਼ੌਂਕੀ ਜੀ ਗਾਵੇ ਖੁਸ਼ੀਆਂ ਦਾ ਹੋਲਾ, ਖੁਸ਼ੀਆਂ ਦਾ ਹੋਲਾ। ਅੱਜ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਦੁਆਵਾਂ ਤੇ ਅਸੀਸਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਜ ਭਾਈ ਇਸ ਸਮੇਂ ਸਾਡੇ ਨਾਲ ਜੁੜ ਬੈਠੇ ਹੋ, ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਪ੍ਰੋਗਰਾਮ ਅਸੀਂ ਤਕਰੀਬਨ ਤਿੰਨ ਹਿੱਸਿਆਂ ਦੇ ਵਿੱਚ ਇਸ ਨੂੰ ਪੇਸ਼ ਕਰਾਂਗੇ। ਜਿਹੜਾ ਮੁੱਖ ਕੇਂਦਰਿਤ ਰਹੇਗਾ ਉਹ ਹੋਲੇ ਮਹੱਲੇ ਨੂੰ ਸਮਰਪਿਤ ਰੱਖਾਂਗੇ ਪ੍ਰੋਗਰਾਮ, ਪਰ ਨਾਲ ਦੀ ਨਾਲ 11 ਮਾਰਚ 1783 ਨੂੰ ਦਿੱਲੀ ਫਤਿਹ ਜਿਹੜੀ ਕੀਤੀ ਸੀ ਉਹ ਵੀ ਇੱਕ ਵੱਡਾ ਦਿਹਾੜਾ ਹੈ ਸਾਡੇ ਕੌਮ ਦੇ ਲਈ। ਅਤੇ ਨਾਲ ਦੀ ਨਾਲ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਹੈ ਉਹਦੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਾਂ ਉਸ ਤੱਕ ਹੁਣ ਤੱਕ ਦੀ ਕਾਰਗੁਜ਼ਾਰੀ ਉਸ ਨੂੰ ਇੱਕ ਸਿੱਖ ਨਜ਼ਰੀਏ ਤੋਂ ਦੇਖਣ ਦਾ ਯਤਨ ਕਰਾਂਗੇ। ਤੇ ਇਹ ਸਾਰਾ ਕੁਝ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਨੂੰ ਡਿਸਕਸ ਕਰਾਂਗੇ। ਤੇ ਤੁਸੀਂ ਵੀ ਆਪਣਾ ਕੋਈ ਸੁਝਾਅ ਦੇਣਾ ਹੋਵੇ, ਕੋਈ ਗੱਲ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ 815-8100। ਹੋਲਾ ਮਹੱਲਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਇੱਕ ਤਰ੍ਹਾਂ ਦੇ ਨਾਲ ਖਤਮ ਕਰਨ ਦੇ ਲਈ ਸਿੱਖ ਸਮਾਜ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਤੇ ਵੱਡੇ ਪੱਧਰ ਦੇ ਉੱਤੇ ਜਿਹੜੀ ਕੋਸ਼ਿਸ਼ ਹਮੇਸ਼ਾ ਜਿਹੜੇ ਮਹਾਂਪੁਰਖਾਂ ਦੀ ਰਹਿੰਦੀ ਹੈ ਕਿ ਪੂਰੀ ਦੁਨੀਆਂ ਹੀ ਜਿਹੜੇ ਅਜਿਹੇ ਕੰਮਾਂ ਕਾਰਾਂ ਤੋਂ ਜਿਹੜੇ ਅਜਿਹੇ ਫਜ਼ੂਲ ਦੇ ਰਸਮ ਰੀਤੀ ਰਿਵਾਜ਼ ਨੇ ਰਸਮ ਨੇ ਉਹਨਾਂ ਤੋਂ ਛੁਟਕਾਰਾ ਪਾਵੇ, ਇਹ ਉਹਨਾਂ ਦੀ ਕੋਸ਼ਿਸ਼ ਜ਼ਰੂਰ ਰਹਿੰਦੀ ਹੈ। ਅਤੇ ਇਸੇ ਹੀ ਜਿਹੜੀ ਇੱਕ ਮਨਸ਼ਾ ਦੇ ਤਹਿਤ ਵੀ ਕਹਿ ਸਕਦੇ ਹਾਂ, ਪਰ ਸਾਡੇ ਲਈ ਗੁਰੂ ਦਾ ਜਿਹੜੇ ਕਿਤੇ ਕੰਮ ਨੇ, ਗੁਰੂ ਦੇ ਹੁਕਮ ਨੇ, ਉਹ ਸਾਡੇ ਲਈ ਬੜੇ ਮਾਇਨੇ ਰੱਖਦੇ ਨੇ ਉਹ ਚੀਜ਼ਾਂ, ਅਤੇ ਸਾਨੂੰ ਹਮੇਸ਼ਾ ਉਹ ਚੀਜ਼ਾਂ ਅਪਣਾਉਣੀਆਂ ਵੀ ਚਾਹੀਦੀਆਂ ਨੇ। ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਮਾਨਸਿਕਤਾ ਜਿਹੜੀ ਸਿੱਖ ਕੌਮ ਦੀ ਜਾਂ ਉਸ ਸਮੇਂ ਜਿਹੜੀ ਸਿੱਖ ਸਮਾਜ ਦੀ ਮਾਨਸਿਕਤਾ ਸੀ ਉਸਨੂੰ ਇੱਕ ਅਜਿਹੀ ਰੰਗਤ ਦੇਣੀ ਸੀ, ਉਹਨਾਂ ਨੂੰ ਹਰ ਇੱਕ ਪਲ ਦੇ ਲਈ ਜਿਹੜਾ ਤਿਆਰ ਬਰ ਤਿਆਰ ਰਹਿਣ ਦਾ ਜਿਹੜਾ ਇੱਕ ਉਹਨਾਂ ਦਾ ਇੱਕ ਸੰਕਲਪ ਸੀ, ਇੱਕ ਜਿਹੜਾ ਉਹ ਇੱਛਾ ਸੀ, ਜਾਂ ਇਹ ਉਹ ਕਹਿ ਲਈਏ ਕਿ ਇਸ ਦੁਨੀਆਂ ਦੇ ਵਿੱਚ ਉਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਉੱਤੇ ਹੁੰਦੇ ਵਾਰ ਲਈ ਅਤੇ ਉਸ ਦਾ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਨੇ। ਅਤੇ ਹੋਲਾ ਮਹੱਲਾ ਇਸੇ ਹੀ ਗੱਲ ਨੂੰ ਮੁੱਖ ਰੱਖ ਕੇ ਜਿਹੜਾ ਸਾਨੂੰ ਸਿਖਾਇਆ ਗਿਆ ਸੀ। ਅਤੇ ਜੇ ਆਪਾਂ ਉਸ ਕੰਸੈਪਟ ਨੂੰ, ਉਸ ਚੀਜ਼ ਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੁੰਦਾ ਤਾਂ ਅੱਜ ਭਾਵੇਂ ਕਿ ਠੀਕ ਹੈ ਕਿ ਸਾਡੀ ਕੌਮ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਬੜੀਆਂ ਨੇ, ਪਰ ਉਹਨਾਂ ਦੀ ਤਿਆਰੀ ਦਾ ਜਿਹੜਾ ਕੰਮ ਅਤੇ ਉਹਨਾਂ ਦਾ ਜਿਹੜਾ ਉਸ ਲੈਵਲ ਦਾ ਜਿਹੜਾ ਜਵਾਬ ਹੈ ਉਹ ਬੜਾ ਘੱਟ ਮਿਲ ਰਿਹਾ, ਕਿਉਂਕਿ ਅਸੀਂ ਆਪਣੇ ਜਿਹੜੀ ਇੱਕੋ ਸਪਿਰਿਟ ਸੀ, ਜਿਹੜੀ ਇੱਕੋ ਜਜ਼ਬਾ ਸੀ, ਉਹ ਅਸੀਂ ਉਸ ਉਹ ਆਪਾਂ ਗਵਾ ਚੁੱਕੇ ਹਾਂ। ਅਤੇ ਹੌਲੀ ਹੌਲੀ ਜਿਹੜੇ ਜਿਵੇਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਖਾਸ ਤੌਰ ਦੇ ਉੱਤੇ ਮਸ਼ਹੂਰ ਹੁੰਦਾ ਸੀ, ਅਤੇ ਉੱਥੇ ਹੀ ਹੋਲੇ ਮਹੱਲੇ ਦੇ ਵਿੱਚ ਹੀ ਜਿਹੜੀ ਕੁਰੀਤੀਆਂ ਜਿਹੜੀਆਂ ਉਹੀ ਹੋਲੀ ਖੇਡਣ ਵਾਲਾ ਰੰਗ ਇੱਕ ਦੂਸਰੇ ਤੇ ਪਾਉਣ ਵਾਲਾ,
ਉਹਦਾ ਵੀ ਜ਼ਿਕਰ ਆਪਾਂ
ਹਾਂ ਬਿਲਕੁਲ
ਹਾਂਜੀ ਇਹਨੂੰ ਇਸੇ ਤਰ੍ਹਾਂ ਹੀ ਲੈ ਕੇ ਚੱਲਦੇ ਰਵਾਂਗੇ। ਤੁਸੀਂ ਆਪਣੀ ਕੋਈ ਸਾਡੇ ਨਾਲ ਵਿਚਾਰ ਕਰਨ ਦੇ ਲਈ, ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਉਣ ਦੇ ਲਈ 815-8100 ਨੂੰ ਡਾਇਲ ਕਰ ਸਕਦੇ ਹੋ ਜੀ। ਸਿੱਖ ਕੌਮ ਦੀ ਵੀਰਤਾ ਦਾ ਪ੍ਰਤੀਕ ਹੋਲਾ ਮਹੱਲਾ ਇੱਕ ਆਪਣੇ ਵਿੱਚ ਇੱਕ ਵਿਲੱਖਣਤਾ, ਇੱਕ ਆਪਣੇ ਵਿੱਚ ਨਵੇਕਲੀ ਵਿਰਾਸਤ ਲੈ ਕੇ ਬੈਠਾ ਹੈ। ਉਸ ਪੁਰਬ ਦੀ ਗੁਰੂ ਨਾਨਕ ਨਾਮ ਲੇਵਾ ਸਮੂਹ ਸਿੱਖ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਇਸ ਦੇ ਨਾਲ ਹੀ ਆਪਾਂ ਜਿੱਥੇ ਪੰਛੀ ਝਾਤ ਮਾਰਦੇ ਜਾਣਾ ਹੈ, ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਦੇਖਣਾ ਹੈ ਗੁਰੂ ਨੇ ਕਿਹੜੀ ਰੀਤ ਦਿੱਤੀ ਸੀ, ਕੰਸੈਪਟ ਕੀ ਦਿੱਤਾ ਸੀ ਅਤੇ ਅਸੀਂ ਕੀ ਅਪਣਾਇਆ ਹੈ। ਸਿੱਖ ਕੌਮ ਦੀ ਵੀਰਤਾ ਦੇ ਪ੍ਰਤੀਕ ਹੋਲਾ ਮਹੱਲਾ ਮਨਾਉਣ ਦੇ ਉਪਰਾਲੇ ਗੁਰੂ ਆਸ਼ੇ ਵਾਲੀ ਕੌਮ ਸੋਚ ਅਪਣਾਉਣ ਨਾਲ ਹੀ ਸਾਰਥਕ ਸਿੱਧ ਹੋ ਸਕਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਵਿੱਚ ਸੂਰਬੀਤਾ, ਨਿਰਭੈਤਾ ਅਤੇ ਚੜ੍ਹਦੀ ਕਲਾ ਦਾ ਜਾਹੋ ਜਲਾਲ ਚਾਨਣ ਕਰਨ ਲਈ ਹੋਲਗੜ੍ਹ ਕਿਲ੍ਹਾ ਬਣਾ ਕੇ 1700 ਈਸਵੀ ਨੂੰ ਹੋਲਾ ਮਹੱਲਾ ਖੇਡਣ ਦੀ ਸ਼ੁਰੂਆਤ ਕੀਤੀ ਹੈ ਅਤੇ ਦਸਮ ਪਿਤਾ ਜੀ ਨੇ ਖਾਲਸੇ ਦੀ ਆਜ਼ਾਦੀ ਅਤੇ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ ਉਹਨਾਂ ਦੀਆਂ ਰੋਹ ਰੀਤਾਂ ਅਤੇ ਬੋਲ ਬੁਲਾਰੇ ਵੀ ਬਦਲ ਦਿੱਤੇ। ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਕਹਿ ਕੇ ਮਾਣ ਬਖਸ਼ਿਆ ਅਤੇ ਵਾਹਿਗੁਰੂ ਜੀ ਕੀ ਫਤਿਹ ਰਾਹੀਂ ਖਾਲਸੇ ਨੂੰ ਹਰ ਮੈਦਾਨ ਫਤਿਹ ਦੀ ਅਸੀਸ ਦਿੱਤੀ। ਖਾਲਸਾ ਪੰਥ ਦੇ ਦਿਨ ਤਿਉਹਾਰ ਰੋਹ ਰੀਤਾਂ ਵਿੱਚ ਵੀ ਨਵੇਂ ਦ੍ਰਿਸ਼ਟੀਕੋਣ ਅਤੇ ਤਬਦੀਲੀਆਂ ਕੀਤੀਆਂ। ਹੋਲੀ ਨੂੰ ਵੀ ਇਸੇ ਪ੍ਰਕਰਨ ਵਿੱਚ ਹੋਲਾ ਮਹੱਲਾ ਦਾ ਰੂਪ ਦਿੱਤਾ, ਔਰਨ ਕੀ ਹੋਲੀ ਮਮ ਹੋਲਾ। ਸੋ ਇਸੇ ਤਰ੍ਹਾਂ ਹੋਰ ਬਹੁਤ ਕੁਝ ਜਿਹੜੇ ਨੇ, ਕਈ ਅਹਿਮ ਜਿਹੜੇ ਕੰਸੈਪਟ ਨੇ, ਅਹਿਮ ਜਿਹੜੀਆਂ ਵਿਚਾਰਾਂ ਨੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀਆਂ। ਹੋਲੇ ਦਾ ਕੋਸ਼ ਅਰਥ ਹੈ ਹਮਲਾ ਅਤੇ ਮਹੱਲਾ ਦਾ ਕੋਸ਼ ਅਰਥ ਹੈ ਜਾਏ ਹਮਲਾ। ਗੁਰੂ ਸਾਹਿਬ ਨੇ ਜੰਗੀ ਪੈਂਤੜੇਬਾਜ਼ੀ ਦੀ ਸ਼ੁਰੂਆਤ ਹੀ ਲੋਕ ਮਨਾਂ ਵਿੱਚ ਦ੍ਰਿੜਤਾ ਦਾ ਅਹਿਸਾਸ ਜਗਾਉਣ ਲਈ ਕੀਤੀ। ਇੰਝ ਕਹਿ ਸਕਦੇ ਹਾਂ ਕਿ ਗੁਰੂ ਸਾਹਿਬਾਨ ਨੇ ਇਹ ਤਿਉਹਾਰ ਚੁਣੇ ਇਸ ਲਈ ਕਿ ਸਾਨੂੰ ਨਡਰ, ਬੇਖੌਫ, ਚੜ੍ਹਦੀ ਕਲਾ, ਕਿਸੇ ਦੇ ਭੈ ਦੇ ਵਿੱਚ ਨਾ ਰਹਿਣ ਦੀ ਜਿਹੜੀ ਹੈ ਸ਼ਕਤੀ ਸਾਨੂੰ ਇਸ ਹੋਲੇ ਅਤੇ ਮਹੱਲੇ ਦੇ ਰਾਹੀਂ ਸਿੱਖਾਂ ਦੇ ਵਿੱਚ ਆਪਣੇ ਚਾਹੁਣ ਵਾਲਿਆਂ ਦੇ ਵਿੱਚ ਉਹਨਾਂ ਨੇ ਭਰੀ ਹੈ। ਇਤਿਹਾਸ ਵਿੱਚ ਪਹਿਲੀ ਵਾਰ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੂ ਸ਼ਕਤੀ ਵਿੱਚ ਬਦਲਣ ਦਾ ਸਿਹਰਾ ਕਲਗੀਧਰ ਪਾਤਸ਼ਾਹ ਨੂੰ ਜਾਂਦਾ ਹੈ। ਗੁਰੂ ਸਾਹਿਬ ਹੋਲਾ ਮਹੱਲਾ ਦੇ ਦਿਨ ਸੈਨਿਕ ਸਿੰਘਾਂ ਦੀਆਂ ਦੋ ਟੁਕੜੀਆਂ ਬਣਾ ਕੇ ਜੰਗ ਕਰਾਉਂਦੇ, ਤਲਵਾਰਬਾਜ਼ੀ ਤੇ ਜੰਗੀ ਕਰਤੱਬਾਂ ਨਾਲ ਸਿੰਘਾਂ ਨੂੰ ਮਹਾਰਤ ਹਾਸਲ ਕਰਨ ਲਈ ਕਈ ਜੰਗੀ ਤਕਨੀਕਾਂ ਤੋਂ ਜਾਣੂ ਕਰਾਉਂਦੇ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਵਿੱਚ ਵਿਸ਼ੇਸ਼ ਇਨਾਮ ਦਿੱਤੇ ਜਾਂਦੇ, ਉਹਨਾਂ ਨੂੰ ਸਤਿਕਾਰਿਆ ਜਾਂਦਾ, ਉਹਨਾਂ ਨੂੰ ਮਾਣ ਬਖਸ਼ਿਆ ਜਾਂਦਾ। ਪਰ ਅੱਜ ਹੋਲਾ ਮਹੱਲਾ ਦੇ ਅਰਥ ਹੀ ਬਦਲ ਰਹੇ ਨੇ। ਗੁਰੂ ਨੇ ਕੀ ਦਿੱਤਾ ਸੀ ਤੇ ਅਸੀਂ ਕੀ ਅਪਣਾਇਆ ਹੈ? ਗੁਰੂ ਨੇ ਰੀਤ ਕਿਹੜੀ ਪਾਈ ਸੀ ਤੇ ਅਸੀਂ ਰੀਤ ਕਿਹੜੀ ਤੇ ਤੁਰੇ ਹਾਂ? ਗੁਰੂ ਨੇ ਸਾਨੂੰ ਆਪਣੇ ਆਸ਼ੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਅੱਜ ਆਪਣੇ ਆਪ ਵਿੱਚ ਹੀ ਗੁਲਤਾਨ ਹੋਏ ਫਿਰਦੇ ਹਾਂ। ਬਹੁਤ ਅਹਿਮ ਗੱਲਾਂ ਨੇ ਜਿਹੜੀਆਂ ਮੈਂ ਹੁਣ ਆਪਦੇ ਨਾਲ ਸਾਂਝੀਆਂ ਕਰਨੀਆਂ ਨੇ। ਹੋਲਾ ਮਹੱਲਾ ਦੇ ਅਰਥ ਹੀ ਬਦਲ ਰਹੇ ਨੇ। ਅਸੀਂ ਹੋਲਾ ਮਹੱਲਾ ਦਿਵਸ ਤੇ ਸਿਰਫ ਰੰਗ ਪਾਉਣ, ਲੰਗਰ ਛਕਣ ਤੇ ਖਰੀਦਦਾਰੀ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਾਂ। ਹੋਲੇ ਮਹੱਲੇ ਦਾ ਅਸਲੀ ਮਕਸਦ ਇਹ ਨਹੀਂ ਸੀ। ਦੂਜੇ ਪਾਸੇ ਨਿਹੰਗ ਸਿੰਘਾਂ ਦੇ ਸ਼ਰਦਈ ਦੇ ਘੋਟੇ ਲਾ ਕੇ ਘੁੰਮਣਾ ਸਾਡੇ ਗੁਰੂ ਦਾ ਮਹੱਲਾ ਨਹੀਂ ਸੀ। ਪਰਮਾਤਮ ਕੀ ਮੌਜ ਤੋਂ ਪ੍ਰਗਟ ਹੋਈ ਕੌਮ ਨਸ਼ਿਆਂ ਦੇ ਦਰਿਆ ਵਿੱਚ ਗੁਲਤਾਨ ਕਿਉਂ ਹੋ ਰਹੀ ਹੈ? ਅਸੀਂ ਬਾਬਾ ਬਚਿੱਤਰ ਸਿੰਘ ਜੀ ਦੇ ਵਾਰਸ ਤਾਂ ਹੀ ਬਣ ਸਕਦੇ ਹਾਂ ਜੇਕਰ ਸਾਡੇ ਕੋਲ ਬਾਣੀ ਦਾ ਓਟ ਆਸਰਾ ਹੋਵੇ। ਸਭ ਤੋਂ ਵੱਧ ਸਾਡਾ ਵਿਹੜਾ ਗਰਕ ਰਾਜਨੀਤਿਕ ਪਾਰਟੀਆਂ ਨੇ ਕਰਿਆ ਹੈ, ਜਿਨ੍ਹਾਂ ਨੇ ਕਦੇ ਵੀ ਦਸ਼ਮੇਸ਼ ਪਿਤਾ ਜੀ ਦੀ ਵਸਾਈ ਹੋਈ ਉਸ ਆਨੰਦਾਂ ਦੀ ਪੂਰੀ ਬਾਰੇ ਕੋਈ ਗੱਲ ਨਹੀਂ ਕਰਨੀ। ਸਿਰਫ ਤੇ ਸਿਰਫ ਵਿਰੋਧੀ ਦਲਾਂ ਦੀ ਦੂਸ਼ਣਬਾਜ਼ੀ ਤੇ ਜ਼ੋਰ ਲੱਗਾ ਹੁੰਦਾ ਹੈ। ਉਹਨਾਂ ਦੇ ਸਮਰਪਿਤ ਉਹਨਾਂ ਨੂੰ ਚਾਹੁਣ ਵਾਲੇ, ਉਹਨਾਂ ਦੇ ਮਗਰ ਨਾਅਰੇਬਾਜ਼ੀਆਂ ਲਾਉਣ ਵਾਲੇ ਭੇਡ ਚਾਲ ਨਾਲ ਭੀੜ ਇਕੱਠੀ ਕਰਕੇ ਮੁਰਦਾਬਾਦ ਤੇ ਜ਼ਿੰਦਾਬਾਦ ਹੀ ਕਰਦੇ ਰਹਿੰਦੇ ਨੇ। ਕਈ ਲੋਕ ਤਾਂ ਉੱਥੇ ਜਾ ਕੇ ਸੋਚਦੇ ਨੇ ਕਿ ਉਹ ਆਏ ਹਾਂ ਨੈਣਾ ਦੇਵੀ ਵੀ ਜਾ ਆਈਏ, ਉਲਟਾ ਉੱਥੇ ਪੰਡਿਤ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹਵਨ ਕੀਤਾ ਸੀ, ਇਹੋ ਜਿਹੀਆਂ ਜਿਹੜੀਆਂ ਪਾੜਤਾਂ ਉੱਥੇ ਦੇ ਜਿਹੜੇ ਪੰਡਿਤ ਨੇ ਸਾਡੇ ਭੋਲੇ ਭਾਲੇ ਸਿੱਖਾਂ ਨੂੰ ਸੁਣਾਉਂਦੇ ਅਕਸਰ ਹੀ ਨਜ਼ਰ ਆਉਂਦੇ ਨੇ। ਪਰ ਜੇਕਰ ਉਸ ਕੰਸੈਪਟ ਨੂੰ ਸਮਝਿਆ ਹੁੰਦਾ ਤੇ ਅਸੀਂ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਕੀ ਕਰਨ ਜਾਂਦੇ? ਪਰ ਅਸੀਂ ਸਮਝਿਆ ਨਹੀਂ। ਸਾਨੂੰ ਉਹ ਚੀਜ਼, ਉਹ ਸਪਿਰਿਟ ਜਿਹੜੀ ਹੈ ਜੋ ਗੁਰੂ ਨੇ ਦਿੱਤਾ ਸੀ, ਉਹ ਤੋਂ ਅਸੀਂ ਕੋਹਾਂ ਦੂਰ ਚਲੇ ਗਏ ਤੇ ਸ਼ੋਸ਼ਣ ਤੇ ਸਾਡਾ ਫਿਰ ਹੋਣਾ ਹੀ ਹੈ।
ਇਹ ਅਸਲ ਦੇ ਵਿੱਚ ਜਿਹੜੀ 1700 ਦੇ ਵਿੱਚ ਹੋਲੇ ਮਹੱਲੇ ਦੀ ਰੀਤ ਸ਼ੁਰੂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਖਾਲਸਾ ਸਾਜਣਾ ਦਾ ਜਿਹੜਾ ਕੰਸੈਪਟ ਸੀ ਤੇ ਜਿਹੜਾ ਖਾਲਸੇ ਨੂੰ ਤਿਆਰ ਬਰ ਤਿਆਰ ਰਹਿਣ ਦਾ ਜਿਹੜਾ ਹੁਕਮ ਸੀ, ਉਸ ਤੇ ਹੀ ਜਿਹੜੀ ਇੱਕ ਕਹਿ ਲਈਏ ਕਿ ਉਸ ਨੂੰ ਹੀ ਇੱਕ ਸਟੈਪ ਅੱਗੇ ਜਾਂ ਇਉਂ ਕਹਿ ਲਓ ਕਿ ਜਿਹੜੇ ਆਉਣ ਵਾਲੇ ਭਵਿੱਖ ਦੀ ਜਿਹੜੀ ਤਿਆਰੀ ਸੀ ਉਹ ਕਰਵਾ ਦਿੱਤੀ ਸੀ। ਤੇ ਕਿਉਂਕਿ ਜਿਹੜਾ ਉਸ ਸਮੇਂ ਕੋਈ ਅੰਦਾਜ਼ਾ ਲਾਉਣਾ ਕੋਈ ਬਹੁਤਾ ਮੁਸ਼ਕਲ ਨਹੀਂ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਖਾਲਸੇ ਦੇ ਲਈ ਸਿੱਧੀ ਟੱਕਰ ਦਾ ਸਮਾਂ ਹੋਵੇਗਾ, ਤੇ ਜਿਸ ਦਾ ਜਿਹੜੀ ਤਿਆਰੀ ਸੀ ਉਹ ਬੜੇ ਬੜੇ ਚਿਰ ਤੋਂ ਗੁਰੂ ਸਾਹਿਬਾਨਾਂ ਨੇ ਸ਼ੁਰੂ ਕਰ ਦਿੱਤੀ ਸੀ। ਤੇ ਇਹ ਇੱਕ ਚੀਜ਼ ਨੂੰ ਆਪਾਂ ਸਮਝੀਏ ਕਿ ਜਿਹੜਾ ਜਦੋਂ ਕਦੇ ਕੋਈ ਕਿਸੇ ਤਰੀਕੇ ਦੇ ਨਾਲ ਜੰਗ ਲੱਗਦੀ ਹੈ, ਖਾਸ ਤੌਰ ਦੇ ਉੱਤੇ ਜਿਵੇਂ ਆਪਾਂ ਅੱਜ ਦੇ ਹਾਲਾਤਾਂ ਦੇ ਵਿੱਚ ਲੈ ਲਈਏ ਕਿ ਜਿਵੇਂ ਅੱਜ ਇੱਕ ਨਸਲਕੁਸ਼ੀ ਦੀ ਤਿਆਰੀ ਸਿੱਖ ਕੌਮ ਦੀ ਕਰਨ ਦੀ ਕੀਤੀ ਜਾ ਰਹੀ ਹੈ, ਤੇ ਉਹਦੀ ਜਿਹੜੀ ਉਹਦੇ ਜਿਹੜਾ ਬਰਾਬਰ ਦੀ ਪਲੈਨਿੰਗ ਜਿਹੜੀ ਉਹ ਸਾਡੀ ਕੌਮ ਨੂੰ ਕਰਨੀ ਚਾਹੀਦੀ ਹੈ, ਉਹ ਪਲੈਨਿੰਗ ਦੇ ਚੱਲਦਿਆਂ ਜਿਹੜਾ ਸਮਾਂ ਹੈ ਉਹ ਘੱਟ ਵੱਧ ਵੀ ਲੱਗ ਸਕਦਾ ਹੈ, ਤੇ ਉਹ ਸਟੈਪ ਬਾਏ ਸਟੈਪ ਜਿਹੜਾ ਉਹ ਸਾਰਾ ਕੁਝ ਕੀਤਾ ਜਾਂਦਾ ਹੈ। ਤੇ ਇਸੇ ਹੀ ਤਰੀਕੇ ਦੇ ਨਾਲ ਜਦੋਂ ਹੋਲੇ ਮਹੱਲੇ ਦੇ ਕਨਸੈਪਟ ਨੂੰ ਜਦੋਂ ਅੱਗੇ ਵਧਾਇਆ, ਜਦੋਂ ਹੋਲਾ ਮਹੱਲਾ ਸੀ ਤਾਂ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਤਾਂ ਉਹ ਬਕਾਇਦਾ ਇੱਕ ਕਹਿ ਲਓ ਕਿ ਇੱਕ ਬਕਾਇਦਾ ਆਉਣ ਵਾਲੇ ਭਵਿੱਖ ਦੇ ਲਈ ਇੱਕ ਸਿੱਧਾ ਪੱਧਰਾ ਰਾਹ ਸੀ ਕਿ ਖਾਲਸੇ ਨੂੰ ਜਿਹੜੀ ਜੰਗ ਯੁੱਧ ਮੈਦਾਨੇ ਜੰਗ ਦੇ ਯੁੱਧ ਦੇ ਵਿੱਚ ਤਿਆਰ ਰਹਿਣਾ ਚਾਹੀਦਾ ਹੈ। ਤੇ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਜ਼ਿਕਰ ਵੀ ਕਰਾਂਗੇ ਕਿ ਕਿਵੇਂ ਅੱਗੇ ਜਾ ਕੇ ਜਿਹੜੀ ਇਹ ਚੀਜ਼ ਖਾਲਸੇ ਦੇ ਕਿੰਨੀ ਕੰਮ ਆਈ, ਤੇ ਜਿਹੜੀ ਦਿੱਲੀ ਜਿਹੜੀ ਸਦੀਆਂ ਤੋਂ ਜਿਹੜੀ ਮੁਗਲ ਹਕੂਮਤ ਦੇ ਕਬਜ਼ੇ ਦੇ ਵਿੱਚ ਸੀ ਉਹ ਕਿਵੇਂ ਸਿੰਘਾਂ ਨੇ ਫਤਿਹ ਕੀਤੀ, ਫਤਿਹ ਹੀ ਇੱਕ ਵਾਰੀ ਨਹੀਂ ਕਈ ਵਾਰੀ ਫਤਿਹ ਕੀਤੀ,
ਫਤਿਹ ਕਰ ਕਰਕੇ ਛੱਡ ਕੇ ਵੀ ਹੈ।
ਹਾਂਜੀ, ਤੇ ਉਹਦੇ ਕਾਰਨ ਵੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ।
ਹਾਂਜੀ, ਜਦੋਂ ਅਸੀਂ ਜਿਹੜੀ ਮੈਂ ਪਹਿਲਾਂ ਆਪ ਨਾਲ ਗੱਲ ਸਾਂਝੀ ਕਰ ਚੁੱਕਾ ਹਾਂ ਤੇ ਭੋਲੇ ਭਾਲੇ ਜਿਹੜੇ ਆਪਣੇ ਇਤਿਹਾਸ ਤੋਂ ਨਾ ਸਮਝ ਕੱਚੇ ਪਿੱਲੇ ਉੱਥੇ ਜਾ ਰਹੇ ਨੇ, ਜਗਤ ਗੁਰੂ ਨਾਨਕ ਦੇਵ ਜੀ ਨੇ ਤਾਂ 500 ਸਾਲ ਪਹਿਲਾਂ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੇ ਗੁਰੂ ਸਾਹਿਬਾਨ ਨੇ ਤਾਂ ਵਿਪਰਨ ਕੀ ਰੀਤ ਵਿੱਚੋਂ ਕੱਢ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਪਰ ਅਸੀਂ ਗੁਰੂ ਸਾਹਿਬਾਨ ਨੂੰ ਵਿਸਾਰ ਕੇ ਉੱਥੇ ਹੀ ਤੁਰੇ ਜਾ ਰਹੇ ਹਾਂ। ਮੇਰਾ ਮੰਨਣਾ ਹੈ ਕਿ ਹੋਲਾ ਮਹੱਲਾ ਤੇ ਕੌਮ ਨੇ ਕੀ ਖੱਟਿਆ ਤੇ ਕੀ ਗਵਾਇਆ ਦਾ ਸਲਾਨਾ ਵਿਸ਼ਲੇਸ਼ਣ ਹੋਵੇ, ਜਿਸ ਵਿੱਚ ਕਈ ਮੁੱਦੇ ਜਿਹੜੀਆਂ ਨੇ, ਕਈ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਸਕਦੀਆਂ ਨੇ। ਭਵਿੱਖ ਵਿੱਚ ਪੰਥਕ ਵਿਉਤਬੰਦੀ ਕਿਵੇਂ ਕਰਨੀ ਹੈ, ਨਸ਼ੇ ਦੇ ਪਤਿਤ ਪੁਣੇ ਵਰਗੀਆਂ ਬਿਮਾਰੀਆਂ ਤੇ ਕਿਵੇਂ ਲਗਾਮ ਪਾਉਣੀ ਹੈ, ਭੱਖ ਦੇ ਮਸਲੇ ਤੇ ਵਿਚਾਰ ਚਰਚਾ, ਕਾਨਫਰੰਸ ਤੇ ਸੈਮੀਨਾਰ ਹੋਵੇ, ਜਿਵੇਂ ਅੱਜ ਕੱਲ੍ਹ ਗੁਰੂ ਸਾਹਿਬਾਨ ਦੀ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਦਰਤੀ ਆਫਤਾਂ ਜਾਂ ਹੋਰ ਦੁਰਘਟਨਾ ਨਾਲ ਨਜਿੱਠਣ ਲਈ ਵਿਉਂਤਬੰਦੀਆਂ, ਕੌਮ ਲਈ ਨਵੇਂ ਵਿਦਿਅਕ ਅਦਾਰੇ ਤੇ ਹੋਸਪਿਟਲ ਦੀ ਵਿਉਂਤਬੰਦੀ, ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ, ਬੱਚਿਆਂ ਦੇ ਸਿੱਖ ਪਹਿਰਾਵੇ ਤੇ ਗੁਰਬਾਣੀ ਗਿਆਨ ਦੇ ਮੁਕਾਬਲੇ ਕਰਵਾਏ ਜਾਣ ਤੇ ਉਹਨਾਂ ਨੂੰ ਗੁਰਧਾਮਾਂ ਦੇ ਇਤਿਹਾਸ ਤੋਂ ਜਾਣੂ ਕਰਾਈਏ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕਿੱਥੇ ਹੋਇਆ। ਆਉਣ ਵਾਲੀਆਂ ਨਸਲਾਂ ਲਈ PCS ਤੇ IAS ਦੇ ਉੱਚ ਪਾਏ ਦੇ ਪ੍ਰੀ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣ, ਜਿੱਥੇ ਸਾਡੇ ਬੱਚੇ ਉੱਚ ਵਿੱਦਿਆ ਦੀ ਜਿਹੜੀ ਹੈ ਵਿੱਦਿਆ ਲੈ ਕੇ ਕੁਝ ਨਾ ਕੁਝ ਬਣ ਸਕਣ, ਕੁਝ ਨਾ ਕੁਝ ਕਰ ਸਕਣ, ਪਰ ਆਪਣੀ ਕੌਮ ਦੀ ਅਗਵਾਈ ਆਪ ਕਰਨ ਦੇ ਸਮਰੱਥ ਹੋਣ। ਜਿੱਥੇ ਸਰੀਰ ਦੀ ਤ੍ਰਿਪਤੀ ਲਈ ਲੰਗਰ ਹੈ, ਉੱਥੇ ਗਿਆਨ ਦੀ ਤ੍ਰਿਪਤੀ ਲਈ ਕਿਤਾਬਾਂ ਦਾ ਲੰਗਰ ਲਾਇਆ ਜਾਵੇ। ਸ਼ਕਤੀ ਪੂਜਾ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਤੇ ਜ਼ੋਰ ਦਿੱਤਾ ਜਾਵੇ। ਸਿੱਖ ਧਰਮ ਦੇ ਅਜਿਹੇ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਗੁਰਬਾਣੀ ਦਾ ਸਹੀ ਗਿਆਨ ਲੋਕਾਂ ਨੂੰ ਦੇਣ ਲਈ ਬਚਨਬੰਦ ਹੋਣ, ਤਾਂ ਕਿ ਅਮਰਵੇਲ ਵਾਂਗੂ ਵੱਧ ਰਹੇ ਡੇਰੇ ਤੇ ਡੇਰੇਦਾਰਾਂ ਨੂੰ ਤੇ ਡੇਰਿਆਂ ਨੂੰ ਠੱਲ ਪਾਈ ਜਾ ਸਕੇ। ਜਿਹੜੇ ਡੇਰਿਆਂ ਦੇ ਹੁੰਦੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਉਹ ਬੰਦ ਹੋ ਸਕੇ, ਸਰੀਰਕ ਮਾਨਸਿਕ ਤੌਰ ਤੇ ਆਰਥਿਕ ਸ਼ੋਸ਼ਣ ਤੋਂ ਬਚਾ ਕੇ ਉਹਨਾਂ ਨੂੰ ਗੁਰੂ ਆਸ਼ੇ ਅਨੁਸਾਰ ਜਿਉਣ ਤੇ ਮਾਰਗ ਤੇ ਚੱਲਣ ਦੀ ਜਾਂਚ ਸਿਖਾਉਣ ਦੇ ਸਮਰੱਥ ਹੋਣ ਦੇ ਜਿਹੜੇ ਉਪਰਾਲੇ ਕੀਤੇ ਜਾਣ। ਪਰ ਸਾਡੀ ਕੌਮ ਸੁੱਤੀ ਪਈ ਹੈ, ਸਾਡੀ ਕੌਮ ਅਕਲ ਤੋਂ ਵਿਹੂਣੀ ਹੋਈ ਫਿਰਦੀ ਹੈ। ਅੱਜ ਵੀ ਕੱਲ੍ਹ ਦੇ ਦੌਰਾਨ ਵੀ ਉੱਥੇ ਆਨੰਦਾਂ ਦੀ ਪੁਰੀ ਦੇ ਵਿੱਚ ਇਹ ਪੁਰਬ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਹੈ, ਦੇਖਣ ਨੂੰ ਕੋਈ ਮਿਲਿਆ ਹੈ। ਜ਼ਬਰਦਸਤੀ ਲੋਕਾਂ ਦੇ ਉੱਤੇ ਰੰਗ ਸੁੱਟਿਆ ਗਿਆ ਹੈ। ਗੁਰੂ ਨੇ ਸਾਨੂੰ ਇਹ ਕੰਸੈਪਟ ਨਹੀਂ ਦਿੱਤਾ ਸੀ, ਗੁਰੂ ਨੇ ਸਾਨੂੰ ਸ਼ਸਤਰ ਹੱਥਾਂ ਵਿੱਚ ਫੜਾਏ ਸਨ, ਰੰਗ ਨਹੀਂ ਫੜਾਇਆ ਸੀ।
ਹਾਂਜੀ, ਇਹ ਸਾਡੀ ਮਾਨਸਿਕਤਾ ਦੇ ਉੱਤੇ ਇੱਕ ਇਹ ਦੁਆਰਾ ਇੱਕ ਗਹਿਰਾ ਵਾਰ, ਜਿਹੜਾ ਸਾਡੀ ਦੁਸ਼ਮਣ ਜਮਾਤ ਜਿਹੜੀ ਕਦੇ ਵੀ ਸਿੱਖ ਕੌਮ ਦਾ ਭਲਾ ਇਸ ਕਰਕੇ ਨਹੀਂ ਚਾਹੁੰਦੀ ਕਿਉਂਕਿ ਜਿਹੜਾ ਉਸ ਤਾਣੇ ਬਾਣੇ ਨੂੰ ਚਲਾਉਣ ਵਾਲਾ ਸਿਸਟਮ ਜਿਹੜਾ ਉਹਦੇ ਉੱਪਰ ਵਿਪਰ ਬੈਠਾ ਹੈ, ਉਸ ਦੇ ਹੱਥੋਂ ਜਿਹੜਾ ਇਹ ਸਿਸਟਮ ਸਾਰਾ ਖੁੰਝ ਜਾਵੇਗਾ ਜੇ ਉੱਥੋਂ ਭਾਰਤ ਦੇ ਲੋਕ ਸੁਚੇਤ ਹੋ ਜਾਣ। ਇਹ ਹੀ ਸਾਰੀਆਂ ਗੱਲਾਂ ਦੇ ਕਰਕੇ, ਕਿਉਂਕਿ ਜਿਹੜਾ ਹੋਲੀ ਦਾ ਤਿਉਹਾਰ ਇਹ ਇੱਕ ਸ਼ੂਦਰ ਜਾਤ ਦੇ ਲਈ ਖਾਸ ਤੌਰ ਦੇ ਉੱਤੇ ਰਿਜ਼ਰਵ ਰੱਖਿਆ ਹੋਇਆ ਸੀ।
ਹਾਂਜੀ ਹਾਂਜੀ ਹਾਂ, ਗੰਦ ਮੰਦ ਸੱਟਣਾ ਉਹ ਜੇ ਕੰਮ ਜਿਹੜੇ ਕਰਨੇ,
ਇੱਕ ਜਦੋਂ ਬੰਦਾ ਉਦੋਂ, ਹੁਣ ਦੀ ਗੱਲ ਵੱਖਰੀ ਹੈ, ਹੁਣ ਉਹ ਹਾਲਾਤ ਨਹੀਂ ਨੇ, ਪਰ ਜਦੋਂ ਕਦੇ ਹੋਲੀ ਦਾ ਤਿਉਹਾਰ ਖੇਡਣ ਦੀ ਜਦੋਂ ਖੁੱਲ੍ਹ ਦਿੱਤੀ ਜਾਂਦੀ ਸੀ, ਜੇ ਅੰਕਲ ਅੱਜ ਹੋਲੀ ਦਾ ਦਿਨ ਹੈ ਤਾਂ ਤੁਸੀਂ ਹੋਲੀ ਖੇਡਣੀ ਹੈ, ਉਹ ਜਿਹੜਾ ਆਟੋਮੈਟਿਕਲੀ ਉਸ ਬੰਦੇ ਦੇ ਜਿਹੜਾ ਖੇਡਦਾ ਸੀ ਉਹਦੇ ਮਨ ਦੇ ਉੱਤੇ ਇਹ ਪ੍ਰਭਾਵ ਪੈਂਦਾ ਸੀ ਕਿ ਮੈਂ ਇੱਕ ਨੀਵੀਂ ਜਾਤ ਦੇ ਨਾਲ ਸੰਬੰਧ ਰੱਖਦਾ ਹਾਂ, ਮੇਰੀ ਇੱਕ ਹੀਣ ਭਾਵਨਾ ਉਹਦੇ ਵਿੱਚ
ਆਟੋਮੈਟਿਕ ਭਰੀ ਜਾਂਦੀ ਸੀ,
ਆਪਣੇ ਆਪ ਹੀ ਆ ਜਾਂਦੀ ਸੀ। ਤੇ ਇਸੇ ਤੋਂ ਜਿਹੜਾ ਉੱਚਾ ਉੱਠਣ ਦੇ ਲਈ ਹੋਲੀ ਨੂੰ ਹੋਲਾ ਮਹੱਲਾ ਦਾ ਨਾਂ ਦਿੱਤਾ ਗਿਆ, ਤੇ ਹੋਲਾ ਮਹੱਲਾ ਬਿਲਕੁਲ ਚੜ੍ਹਦੀ ਕਲਾ ਦਾ ਪ੍ਰਤੀਕ ਦੱਸਿਆ ਗਿਆ। ਕੋਈ ਸਮਾਂ ਸੀ ਜਦੋਂ ਇਹ ਕਹਾਵਤ ਵੀ ਮਸ਼ਹੂਰ ਹੁੰਦੀ ਸੀ ਕਿ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ, ਇਸ ਤਰ੍ਹਾਂ ਦੀਆਂ ਗੱਲਾਂ ਬਈ ਜਿੱਦਾਂ ਇੱਕ ਤਰ੍ਹਾਂ ਦੇ ਨਾਲ
ਇਹ ਕਹਾਵਤਾਂ ਸੱਚ ਵੀ ਨੇ ਜੀ, ਜੇ ਆਪਾਂ ਹਿੰਦੁਸਤਾਨ ਦੀ ਹਿਸਟਰੀ ਨੂੰ ਪੜ੍ਹਦੇ ਹਾਂ, ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਕਿੱਡੇ ਕਿੱਡੇ ਵੱਡੇ ਵੱਡੇ ਜਿਹੜੇ ਆ ਕੇ ਇੱਥੇ ਕਈ ਕਈ ਵਰੇ, ਇੱਥੇ ਤੱਕ ਕਿ ਤੁਹਾਨੂੰ ਮੁਸਲਮਾਨ ਜਿਹੜੇ ਉਸ ਟਾਈਮ ਦੇ ਜਰਨੈਲ ਸਨ ਉਹਨਾਂ ਦੀਆਂ ਕਬਰਾਂ ਵੀ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਹਜੇ ਤੱਕ ਮਿਲਣਗੀਆਂ, ਸਬੂਤ ਮਿਲਣਗੇ ਕਿ ਉਹਨਾਂ ਨੇ ਕਿੰਨਾ ਟਾਈਮ ਇੱਥੇ ਰਹਿ ਕੇ ਰਾਜ ਕੀਤਾ, ਇੱਥੇ ਹੀ ਆਖਰੀ ਸਾਹ ਵੀ ਜਿਹੜਾ ਉਹਨਾਂ ਦਾ ਇੱਥੇ ਨਿਕਲਿਆ।
ਹਾਂਜੀ ਹਾਂਜੀ,
ਇੰਨੇ ਗੁਲਾਮ ਰਹੇ ਹਿੰਦੁਸਤਾਨੀ, ਕਹਿਣ ਦਾ ਭਾਵ ਉਸ ਗੁਲਾਮੀ ਤੋਂ ਛੁਟਕਾਰਾ ਪਾਉਣ ਦੇ ਲਈ ਗੁਰੂ ਸਾਹਿਬਾਨ ਨੇ ਇੱਕ ਵੱਖਰਾ ਪਲੇਟਫਾਰਮ ਤਿਆਰ ਕੀਤਾ, ਤੇ ਜਿੱਥੇ 22 ਧਾਰ ਦੇ ਰਾਜੇ ਤੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟੀਆਂ, ਉੱਥੇ ਖਾਲਸੇ ਦੇ ਜਿਹੜੇ ਸ਼ਾਹੋ ਛਾਨੋ ਸ਼ੌਕਤ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਛੱਡੇ।
ਹਾਂਜੀ ਹਾਂਜੀ,
ਬਾਬਾ ਬੰਦਾ ਸਿੰਘ ਬਹਾਦਰ ਦੀ ਜੇ ਆਪਾਂ ਗੱਲ ਕਰ ਲਈਏ, ਕਿੱਡੀ ਵੱਡੀ ਦੇਣ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ, ਪਹਿਲਾ ਜਿਹੜਾ ਖਾਲਸਾ ਰਾਜ ਪੈਦਾ ਕੀਤਾ ਤੇ ਇਹਨਾਂ ਨੂੰ ਗੁਲਾਮਾਂ ਨੂੰ ਆਜ਼ਾਦ ਬਣਾ ਕੇ ਦਿਖਾ ਦਿੱਤਾ ਉਸ ਜਿਹੜੇ ਅੱਜ ਮਾਲਕ ਬਣ ਕੇ ਬੈਠੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ।
ਹਾਂਜੀ ਬਿਲਕੁਲ, ਵੱਡੇ ਪੱਧਰ ਦੇ ਉੱਤੇ ਸਾਡੇ ਜਿਹੜੇ ਗੁਰੂ ਸਾਹਿਬਾਨ ਸੀ ਉਹਨਾਂ ਨੇ ਖੁਦ ਸ਼ਹਾਦਤਾਂ ਦੇ ਕੇ ਤੇ ਫਿਰ ਜੰਗਾਂ ਯੁੱਧਾਂ ਦੇ ਵਿੱਚ ਖੁਦ ਆਪ ਅੱਗੇ ਹੋ ਕੇ ਲੜ ਕੇ ਇਹ ਸਾਰੇ ਦੀ ਜਿਹੜੀ ਇੱਕ ਨੀਂਹ ਸੀ ਇਹ ਰੱਖ ਦਿੱਤੀ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਜਰਨੈਲ ਸੀ ਜਿਹਦੇ ਚੱਲਦਿਆਂ।
ਹਾਂਜੀ ਇਸ ਦੇ ਨਾਲ ਵੀ ਸਰ ਸਿੰਘ ਜੀ ਮੈਂ ਭੁੱਲ ਨਾ ਜਾਵਾਂ ਬਾਬਾ ਬਚਿੱਤਰ ਸਿੰਘ ਦੀ ਜਿਹੜੀ ਹਿਸਟਰੀ ਹੈ।
ਹਾਂਜੀ
ਬਾਬਾ ਬਚਿੱਤਰ ਸਿੰਘ ਜੀ ਜਿਹਨੇ ਹਾਥੀ ਦੇ ਨਾਲ ਲੜਾਈ ਕੀਤੀ ਹੈ ਲੋਹਗੜ੍ਹ ਦੇ ਕਿਲੇ ਨੂੰ ਜਦੋਂ ਪਹਾੜੀ ਰਾਜੇ ਤੇ ਮੁਗਲ ਹਕੂਮਤਾਂ ਦੇ ਨਾਲ ਰਲ ਕੇ ਜਿਹੜੇ ਅਟੈਕ ਕੀਤਾ ਸੀ ਜਦੋਂ ਜੇਕਰ ਆਪਾਂ ਉਸ ਕੰਸੈਪਟ ਨੂੰ ਦੇਖਦੇ ਹਾਂ ਬਾਬਾ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਜਿਹੜਾ ਬੜੇ ਛੋਟੇ ਜਿਹੇ ਕੱਦ ਦਾ ਕਹਿੰਦੇ ਬੜੇ ਜਿੱਦਾਂ ਛੋਟੇ ਜਿਹੇ ਕੱਦ ਦਾ ਸੀ ਪਰ ਸਪਿਰਿਟ ਕਿੰਨੀ ਗੁਰੂ ਨੇ ਭਰੀ ਹੈ। ਔਰ ਨਾਗਣੀ ਵੀ ਜਦੋਂ ਮਾਰੀ ਹੈ ਕਹਿੰਦੇ ਸੱਤ ਤਵੀਆਂ ਨੂੰ ਚੀਰਦੀ ਹੋਈ ਹਾਥੀ ਦੇ ਮੱਥੇ ਦੇ ਵਿੱਚ ਲੱਗੀ ਹੈ ਜਾ ਕੇ ਕਿੰਨਾ ਕਿੰਨਾ ਜੋਸ਼ ਭਰ ਦਿੱਤਾ ਗੁਰੂ ਨੇ।
ਬਿਲਕੁਲ ਹਾਂਜੀ,
ਸੋ ਇਹ ਇੱਕ ਚੀਜ਼ਾਂ ਜਿਹੜੀਆਂ ਗੁਰੂ ਨੇ ਸਾਡੇ ਚ ਭਰੀਆਂ ਸਪਿਰਿਟ ਭਰੀ ਜਿਹੜੀ ਮੈਂ ਐਗਜ਼ੈਂਪਲ ਦੇ ਤੌਰ ਤੇ। ਫਿਰ ਗੁਰੂ ਸਾਹਿਬਾਨ ਨੇ ਜਿੰਨੇ ਵੀ ਯੁੱਧ ਕੀਤੇ ਨੇ ਸਾਰਿਆਂ ਦੇ ਵਿੱਚ ਸਫਲਤਾ ਸਾਰਿਆਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਉਹ ਜਿੱਤ ਕੇ ਕਦੀ ਇਹ ਨਹੀਂ ਕਿਹਾ ਕਿ ਮੇਰੀ ਜਿੱਤ ਹੋਈ ਹੈ, ਇਹ ਕਿਹਾ ਕਿ ਖਾਲਸੇ ਦੀ ਜਿੱਤ ਹੋਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿੱਤ ਹੋਈ ਹੈ। ਇਸ ਲਈ ਸਾਨੂੰ ਜਿਹੜਾ ਮੈਂ ਪਹਿਲਾਂ ਆਪਦੇ ਨਾਲ ਜ਼ਿਕਰ ਕਰ ਚੁੱਕਿਆ ਸਾਨੂੰ ਫਤਿਹ ਵੀ ਦਿੱਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕੰਸੈਪਟ ਉਹਦੇ ਪਿੱਛੇ ਪਰ ਅਸੀਂ ਭੁੱਲ ਚੁੱਕੇ ਹਾਂ। ਸਾਡੀ ਲੀਡਰਸ਼ਿਪ ਜਿਹੜੀ ਹੈ ਵਿਹੂਣੀ ਹੋ ਚੁੱਕੀ ਹੈ। ਲੀਡਰਸ਼ਿਪ ਸਾਡੇ ਜਿਹੜੇ ਕਰਪਟ ਸਾਡੇ ਜਿਹੜੇ ਸਿੱਖੀ ਦੀਆਂ ਸਿੱਖਾਂ ਨੂੰ ਨਾ ਚਾਹੁਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜਾਰੀਆਂ ਪਾਲਦੇ ਨੇ, ਮੰਦਰਾਂ ਦੇ ਵਿੱਚ ਜਾ ਕੇ ਟਿੱਕੇ ਲਾਉਂਦੇ ਫਿਰਦੇ ਨੇ, ਕਿਤਿਓ ਕਿਤੇ ਚੱਦਰਾਂ ਚਾੜਦੇ ਫਿਰਦੇ ਨੇ। ਕੀ ਹੋ ਰਿਹਾ ਹੈ? ਕਿਉਂਕਿ ਅਸੀਂ ਗੁਰੂ ਦੇ ਕੰਸੈਪਟ ਨੂੰ ਨਹੀਂ ਸਮਝਿਆ, ਗੁਰੂ ਦੀ ਦਿੱਤੀ ਹੋਈ ਫਿਲਾਸਫੀ ਨੂੰ, ਗੁਰੂ ਦੇ ਦਿੱਤੇ ਹੋਏ ਉਸ ਕੰਸੈਪਟ ਨੂੰ ਅਸੀਂ ਦਿਲ ਚੋਂ ਨਕਾਰ ਦਿੱਤਾ। ਅਸੀਂ ਸਵਾਰਥਾਂ ਲਈ ਇੰਨੇ ਡਿੱਗ ਗਏ, ਸਾਨੂੰ ਸੁੱਧ ਬੁੱਧੀ ਨਾ ਰਹੀ। ਪਰਿਵਾਰ ਵਾਰ ਨੇ ਸਾਡੇ ਉੱਤੇ ਏਡਾ ਵੱਡਾ ਜਿਹੜਾ ਇੱਕ ਮਖੌਟਾ ਪਾ ਲਿਆ ਕਿ ਅਸੀਂ ਉਹਦੇ ਵਿੱਚੋਂ ਉਸ ਦਲਦਲ ਚੋਂ ਬਾਹਰ ਹੀ ਨਾ ਨਿਕਲ ਸਕੇ। ਪਰ ਜੇਕਰ ਗੁਰੂ ਦੀ ਗੱਲ ਕਰਦੇ ਹਾਂ, ਗੁਰੂ ਨੇ ਸਾਨੂੰ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ। ਦੇਖੋ ਗੁਰੂ ਕਿੰਡਾ ਬੇਅੰਤ ਹੈ ਸਾਡਾ, ਤੇ ਅਸੀਂ ਗੁਰੂ ਨਾਲ ਤਾਂ ਗੁਰੂ ਦੇ ਨਾਲ ਜਿਹੜੀ ਨਿਭਾਉਣ ਦੀ ਗੱਲੇ ਨਹੀਂ ਕਰ ਰਹੇ। ਗੁਰੂ ਨੇ ਜੋ ਸਾਨੂੰ ਕਿਹਾ ਸੀ ਅਸੀਂ ਉਸ ਕੰਸੈਪਟ ਨੂੰ ਆਪਣੇ ਨਾਲ ਤੋਰਨਾ ਹੀ ਨਹੀਂ ਚਾਹੁੰਦੇ, ਅਸੀਂ ਉਹਨੂੰ ਮੰਨਣ ਤੋਂ ਇਨਕਾਰੀ ਹੋ ਬੈਠੇ ਹਾਂ। ਗੁਰੂ ਨੇ ਬੜੇ ਵਧੀਆ ਤਰੀਕੇ ਦੇ ਵਿੱਚ ਸਾਡੀ ਚੋਣ ਤੇ ਸਾਡੀ ਪ੍ਰਕਿਰਿਆ ਜਿਹੜੀ ਹੈ ਖੜੀ ਕੀਤੀ ਸੀ, ਪਰ ਸਾਰਾ ਕੁਝ ਅਸੀਂ ਖਰਾਬ ਕਰ ਰਹੇ ਹਾਂ। ਸਾਡੇ ਗੁਰਧਾਮਾਂ ਦੇ ਉੱਤੇ ਵੀ ਉਹ ਲੋਕ ਕਾਬਜ਼ ਨੇ ਜਿਨ੍ਹਾਂ ਦੀ ਚਿਹਰੇ ਤੇ ਮੋਹਰੇ ਦੇਖਣ ਨੂੰ ਸਿੱਖਾਂ ਵਾਲੇ ਨੇ, ਦਾੜੇ ਵੀ ਪ੍ਰਕਾਸ਼ ਨੇ, ਸ੍ਰੀ ਸਾਹਿਬ ਤੇ ਗਾਤਰੇ ਭਾਈ ਸ੍ਰੀ ਸਾਹਿਬ ਵੀ ਦਿਖੇਗੀ ਪਰ ਅੰਦਰ ਖੋਖਲਾ ਹੈ।
ਹਾਂਜੀ, ਪਿੱਛੇ ਜੇ ਫੇਸਬੁੱਕ ਤੇ ਵੀਡੀਓ ਸ਼ੇਅਰ ਕੀਤੀ, ਚਮਕੀਲੇ ਤੇ ਅਮਰਜੋਤ ਦੀ ਸਮਾਧ ਬਣਾਈ ਕਿਸੇ ਪਿੰਡ ਦੇ ਵਿੱਚ, ਤੇ ਉੱਥੇ ਜਿਹੜੀ ਉਹਦੀ ਦੇਖ ਰੇਖ ਕਰਦਾ ਉਹ ਮਤਲਬ ਉਹਨੇ ਕਿਰਪਾਨ ਪਾਈ ਤੇ ਦਾੜਾ ਉਹਦਾ ਸਾਬਤ ਸੂਰਤ ਦੇਖਣ ਨੂੰ ਇਉਂ ਲੱਗਦਾ ਕਿ ਗੁਰਸਿੱਖ ਹੈ।
ਹਾਂਜੀ,
ਪਰ ਉਹਦੀ ਅਕਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ
ਉਹ ਚਮਕੀਲੇ ਦੀ ਮੱਟੀ ਦੇ ਉੱਤੇ ਝਾੜੂ ਮਾਰਦਾ ਫਿਰਦਾ।
ਹਾਂਜੀ ਹਾਂਜੀ, ਜਿਹਨੂੰ ਉੱਦਾਂ ਕੋਈ ਬੰਦਾ ਸਹੀ ਜਿਹੜੇ ਸਮਾਜ ਵਾਲਾ ਬੰਦਾ ਉੱਦਾਂ ਕੋਈ ਉਹਨੂੰ ਮਤਲਬ ਕੋਈ ਸਹੀ ਤਰ੍ਹਾਂ ਦਾ ਕੋਈ ਆਦਰ ਵੀ ਨਾ ਬਖਸ਼ੇ। ਜੁੱਤੀਆਂ ਖਾਣ ਵਾਲੇ ਕੰਮ ਜਿਹੜੇ ਉਹਨੇ ਕੀਤੇ ਤੇ ਉਹਨਾਂ ਨੂੰ ਲੋਕੀ ਪੂਜੀ ਜਾਂਦੇ ਨੇ, ਉਹ ਵੀ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਬਾਣੇ ਨੂੰ ਬਦਨਾਮ ਕਰਨ ਵਾਲੇ ਹੋਏ ਪਏ ਨੇ। ਤੇ ਇਸ ਦੇ ਨਾਲ ਜਿਹੜਾ ਹੋਲਾ ਮਹੱਲੇ ਦੇ ਨਾਲ ਜਿਹੜੀ ਇੱਕ ਮਾਨਸਿਕਤਾ ਜਿਹੜੀ ਸਿੱਖ ਕੌਮ ਦੀ ਇਸ ਲੈਵਲ ਦੀ ਹੋ ਚੁੱਕੀ ਸੀ ਤੇ ਗੁਰੂ ਸਾਹਿਬ ਦਾ ਸਾਥ ਜਦੋਂ ਨਾਲ ਸੀ ਤਾਂ ਦੁਨੀਆਂ ਦੀਆਂ ਜਿਹੜੀਆਂ ਅਸਾਮੀਆਂ ਜੰਗਾਂ ਜਿਹੜੇ ਅਸਾਮ ਜਿਹੜਾ ਇਤਿਹਾਸ ਜਿਹੜਾ ਸਿਰਜਿਆ ਉਸ ਤੋਂ ਬਾਅਦ ਜਿਵੇਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਤੇ ਇਹ ਉਹਨਾਂ ਸਮਿਆਂ ਦੇ ਵਿੱਚ ਖਾਲਸੇ ਨੇ ਉਹ ਦੇ ਵਿੱਚੋਂ ਲੰਘ ਕੇ ਗਏ ਜਿਸ ਦੇ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ ਕਿ ਇਸ ਤਰ੍ਹਾਂ ਦੇ ਵੀ ਆਪਾਂ ਇਸ ਏਡੇ ਵੱਡੇ ਹਜੂਮ ਨੂੰ ਦੁਸ਼ਮਣ ਦੀ ਤਾਕਤ ਨੂੰ ਪਰੇ ਕਰਕੇ ਅੱਗੇ ਲੰਘ ਜਾਵਾਂਗੇ। ਇਹ ਦੁਨੀਆਂ ਦੇ ਇਤਿਹਾਸ ਦੇ ਵਿੱਚ, ਦੁਨੀਆਂ ਦੇ ਭਾਰਤ ਦੇ ਇਤਿਹਾਸ ਦੇ ਵਿੱਚ, ਦੁਨੀਆਂ ਦੇ ਇਤਿਹਾਸ ਵਿੱਚ ਇਹ ਪਹਿਲੇ ਅਜਿਹੇ ਕਾਰਨਾਮੇ ਹੋਏ ਜਿਨ੍ਹਾਂ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ। ਅਤੇ ਬਾਅਦ ਦੇ ਵਿੱਚ ਜਿਹੜੀਆਂ ਇਹ ਰੋਹ ਰੀਤਾਂ ਸੀ, ਇਹ ਖਾਲਸੇ ਨੇ ਜਿੰਨਾ ਚਿਰ ਵੀ ਆਪਣੇ ਕੋਲ ਰੱਖੀਆਂ, ਅਤੇ ਜਿਵੇਂ ਗੁਰੂ ਸਾਹਿਬ ਜੀ ਦੇ ਜਿਹੜੇ ਬੋਲ ਨੇ ਉਹ, ਜਿਵੇਂ ਕਿਹਾ ਜਾਂਦਾ ਜਬ ਤੱਕ ਖਾਲਸਾ ਰਹੋ ਨਿਆਰੋ ਤਬਲਕ ਤੇਜ ਦੀ ਉਹ ਮੈਂ ਸਾਰੋ, ਉਹ ਸਾਰਾ ਕੁਝ ਉਵੇਂ ਹੀ ਵਰਤਦਾ ਰਿਹਾ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਦੇ ਵਿੱਚ ਸਿੱਖ ਕੌਮ ਨੇ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਦੇ ਹੇਠ ਜਿਹੜਾ ਉਸ ਸਮੇਂ ਸਰਹੰਦ ਨੂੰ ਫਤਿਹ ਕਰਕੇ ਜਿਹੜਾ ਖਾਲਸਾ ਰਾਜ ਸਥਾਪਿਤ ਕੀਤਾ, ਇਹ ਪੰਜਾਬ ਦੇ ਵਿੱਚ ਜਿਹੜਾ ਰਾਜ ਸੀ, ਜਿਹੜਾ ਇੱਕ ਪਹਿਲਾ ਨਿਸ਼ਾਨਾ ਸੀ ਸਿੱਖ ਕੌਮ ਦਾ, ਉਹ ਪੂਰਾ ਹੋਇਆ। ਤੇ ਬਾਅਦ ਦੇ ਵਿੱਚ ਫਿਰ ਹੌਲੀ ਹੌਲੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਜਿਹੜਾ ਇਹ ਮਨ ਦੇ ਵਿੱਚ ਵਸਾ ਕੇ ਰੱਖਿਆ, ਜਿਹੜਾ ਹਰ ਸਮੇਂ ਜੰਗ ਯੁੱਧ ਦੇ ਲਈ ਤਿਆਰ ਰਹਿਣਾ। ਤੇ ਇਸੇ ਦੇ ਚੱਲਦਿਆਂ ਅੱਗੇ ਮਿਸਲਾਂ ਨੇ ਪੰਜਾਬ ਦੇ ਉੱਤੇ ਕਾਬਜ ਹੋਏ, ਪੰਜਾਬ ਦੇ ਉੱਤੇ ਹੀ ਕਾਬਜ ਨਹੀਂ ਹੋਏ, ਫਿਰ ਉਹਨਾਂ ਨੇ ਦਿੱਲੀ ਵੱਲ ਵੀ ਕੂਚ ਕੀਤਾ, ਤੇ 1783 ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਦਿੱਲੀ ਵੀ ਫਤਿਹ ਕੀਤੀ। ਤੇ ਜਿਹੜਾ ਹਾਂਜੀ ਇੱਕ ਮਿੰਟ ਬੀਜੀ ਦੇਖਿਓ ਮੈਨੂੰ ਕੋਲ ਨਹੀਂ ਆ ਰਹੀ ਹੈ।
ਹਾਂਜੀ ਇਸ ਦੇ ਨਾਲ ਹੀ ਆਪਾਂ ਜੇਕਰ ਹੋਰ ਵੀ ਵੇਖੀਏ ਕਿ ਇਹ ਪੁਰਬ ਨੇ ਜਿਹੜੇ ਆਪਣੇ ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਧਰਮ ਦੇ ਨਾਂ ਤੇ ਜਾਂ ਸਤਿਕਾਰ ਦੇ ਨਾਂ ਤੇ ਐਸਾ ਹਊਆ ਖੜਾ ਕਰ ਦਿੱਤਾ ਹੈ, ਸਿੱਖੀ ਦਾ ਵਿਕਾਸ ਹੋਣ ਦੀ ਥਾਂ ਤੇ ਆਪਸ ਵਿੱਚ ਪਾੜੋ ਧਾੜ ਵਾਲੀ ਸਥਿਤੀ ਬਣ ਗਈ ਹੈ। ਕਈ ਵਾਰੀ ਸੋਚੀ ਦਾ ਹੈ ਕਿ ਜਦੋਂ ਪੰਥ ਨੂੰ ਜੰਗਲਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਸੀ ਤਾਂ ਉਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿੰਝ ਕਰਦੇ ਹੋਣਗੇ। ਆਵਾਜਾਈ ਦੇ ਸਾਧਨ ਵੀ ਕੇਵਲ ਘੋੜਿਆਂ ਦੀਆਂ ਕਾਠੀਆਂ ਹੀ ਹੁੰਦੀਆਂ ਸਨ ਤੇ ਰਹਿਣ ਬਸੇਰੇ ਵੀ ਤੰਬੂ ਹੁੰਦੇ ਸਨ, ਪਰ ਪਾਠ ਕਰਨਾ ਸਿੱਖ ਨਹੀਂ ਭੁੱਲਦੇ ਸਨ। ਪਹਿਲੀ ਸੰਸਾਰ ਯੁੱਧ ਵਿੱਚ ਵੀ ਸਿੱਖ ਰੈਜੀਮੈਂਟਾਂ ਪਾਸ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁੰਦਾ ਸੀ। ਅੱਜ ਸਤਿਕਾਰ ਦੀ ਕੋਈ ਕਮੀ ਨਹੀਂ ਹੈ, ਪਰ ਸਾਡੀਆਂ ਆਪਸ ਵਿੱਚ ਵੰਡੀਆਂ ਇੰਨੀਆਂ ਪੈ ਗਈਆਂ ਨੇ, ਮਰਨ ਤੱਕ ਵੀ ਚਲੇ ਜਾਂਦੇ ਆ ਜਰਾ ਕੋ ਗੁਰਬਾਣੀ ਦੇ ਵੱਲ ਜਦੋਂ ਅਸੀਂ ਮਨ ਕਰਕੇ ਗੁਰਬਾਣੀ ਵੱਲ ਨੂੰ ਮਨ ਕਰਕੇ ਜਦੋਂ ਵੇਖਾਂਗੇ ਧਿਆਨ ਦੇਵਾਂਗੇ ਫਿਰ ਕੀ ਹੈ, ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ। ਤੇ ਖਾਲਸਾ ਜੀ ਅਸੀਂ ਕੀ ਕਰਦੇ ਹਾਂ, ਕੀ ਹੋ ਰਿਹਾ ਹੈ, ਕੀ ਹੁੰਦਾ ਹੈ, ਕੀ ਕਰਦੇ ਪਏ ਆ। ਜਿਉਂਦੀਆਂ ਕੌਮਾਂ ਆਪਣੇ ਪੁਰਖਿਆਂ ਦਾ ਦਿਨ ਤਿਉਹਾਰ ਮਨਾਉਂਦੀਆਂ ਨੇ। ਕਿਸੇ ਵਿਦਵਾਨ ਨੇ ਠੀਕ ਹੀ ਕਿਹਾ ਕਿ ਬੰਦੇ ਜੇ ਤੂੰ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਕਦੇ ਕਦੇ ਪੁਰਾਣੇ ਕਿੱਸਿਆਂ ਨੂੰ ਜ਼ਰੂਰ ਫੋਲ ਲਿਆ ਕਰ। ਤਾਜ਼ਾ ਖਾਈ ਦਾਸਤਾਨ ਗਰ ਦਾਗ ਰਾਏ ਹਾਏ ਸੀਨਾ ਰਾਹ, ਗਾਹੇ ਗਾਹੇ ਬਾਜ ਖਾਂ ਇਹ ਕਿੱਸਾ ਰਾਏ ਹਾਏ ਪਰੀਨਾ ਰਾਹ। ਅਤੇ ਗੁਰੂ ਅਮਰਦਾਸ ਜੀ ਦੀਆਂ ਜਿਹੜੀਆਂ ਵਾਕ ਹੈ ਕਿ ਬਜ਼ੁਰਗਾਂ ਦੀਆਂ ਗਥਾਵਾਂ ਸਾਨੂੰ ਪੁੱਤਰਾਂ ਤੋਂ ਸਪੁੱਤਰਾਂ ਬਣਾ ਦਿੰਦੀਆਂ ਨੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਪੜ੍ਹਦੇ ਹਾਂ ਨਾ, ਵੀ ਅਸੀਂ ਆਪਣੇ ਪੁਰਬਾਂ ਦੇ ਵਿੱਚ ਇਹ ਗੰਦ ਜਿਹੜਾ ਇੱਧਰੋਂ ਬਾਹਰੋਂ ਹੋਰ ਕਿਸੇ ਪਾਸਿਆਂ ਤੋਂ ਸਰਕਸ ਦੇ ਤੌਰ ਦੇ ਉੱਤੇ ਉੱਥੇ ਕਿੰਨੇ ਗੀਤ ਜਿਹੜੇ ਨੇ ਗੰਦੇ ਚੱਲਦੇ ਨੇ ਆਨੰਦਪੁਰ ਦੀ ਧਰਤੀ ਦੇ ਉੱਤੇ ਜਿੱਥੇ ਖਾਲਸੇ ਦੇ ਬੋਲ ਬੋਲੇ ਜਾਂਦੇ ਸਨ, ਉੱਥੇ ਕੀ ਹੋ ਚੁੱਕਾ ਹੈ, ਕੌਣ ਧਿਆਨ ਦੇਵੇਗਾ, ਸੋਚਣਾ ਤਾਂ ਪਵੇਗਾ ਨਾ। ਗੁਰਪੁਰਬ ਮਨਾਉਣੇ ਕੋਈ ਮਾੜੀ ਗੱਲ ਨਹੀਂ ਹੈ, ਪਰ ਸਾਨੂੰ ਚੰਗੇ ਢੰਗ ਤਰੀਕੇ ਬਦਲਣੇ ਚਾਹੀਦੇ ਨੇ, ਅਪਣਾਉਣੇ ਚਾਹੀਦੇ ਨੇ। ਅੱਜ ਗੁਰਪੁਰਬ ਮਨਾਉਣ ਸੰਬੰਧੀ ਸਾਡੀ ਹਾਸੋਹਣੀ ਸਥਿਤੀ ਬਣੀ ਹੋਈ ਹੈ। ਜਿਵੇਂ ਆਪਾਂ ਹੋਲੇ ਮਹੱਲੇ ਦਾ ਪੁਰਬ ਦੀ ਗੱਲ ਕਰਦੇ ਹਾਂ, ਆਨੰਦਪੁਰ ਦੀ ਧਰਤੀ ਦੇ ਉੱਤੋਂ ਇੱਕ ਵੀ ਇਹੋ ਜਿਹੀ ਆਵਾਜ਼ ਨਹੀਂ ਤੁਹਾਨੂੰ ਸੁਣਨ ਨੂੰ ਮਿਲੇਗੀ ਜਿੱਥੇ ਗੁਰੂ ਦੇ ਕੰਸੈਪਟ ਨੂੰ ਦੱਸਿਆ ਗਿਆ ਹੋਵੇ। ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਆਪਣੇ ਰੈਸਟ ਹਾਊਸ ਦੇ ਵਿੱਚੋਂ ਲੰਗਰ ਖਾ ਕੇ ਵਾਪਸ ਆ ਜਾਣਗੇ, ਲੰਗਰ ਛੱਕ ਕੇ ਵਾਪਸ ਆ ਜਾਣਗੇ। ਉਹ ਵੀ ਗੁਰੂ ਦੀ ਦਿੱਤੀ ਹੋਈ ਉਹ ਪੰਗਤ ਜਿਹੜੀ ਹੈ ਸੰਗਤੀ ਰੂਪ ਦੇ ਵਿੱਚ ਬਹਿ ਕੇ ਲੰਗਰ ਨਹੀਂ ਛਕਣਗੇ, ਪ੍ਰਸ਼ਾਦਾ ਨਹੀਂ ਛਕਣਗੇ।
ਤੇ ਨਾਲ ਜਿਹੜਾ ਇਹ ਤਾਂ ਬਿਲਕੁਲ ਜਿਹੜਾ ਆਪਣੇ ਦੇਖੋ ਅੱਜ ਦੇ ਹਾਲਾਤ ਇਹ ਨੇ ਕਿ ਜਿਹੜੇ ਦਿਹਾੜੇ ਸਾਡੇ ਮਨਾਉਣੇ ਚਾਹੀਦੇ ਸੀ ਉਹਨਾਂ ਵੱਲ ਸਾਡਾ ਘੱਟ ਧਿਆਨ, ਅਤੇ ਉਹਨਾਂ ਦੇ ਜਿਹੜੇ ਅੰਤਰੀਬ ਭਾਵ ਨੇ, ਜਿਹੜੇ ਉਹਨਾਂ ਦੇ ਪਿੱਛੇ ਮਕਸਦ ਨੇ, ਉਹ ਤਾਂ ਸਮਝਣੀ ਦੂਰ ਦੀ ਗੱਲ। ਆਪਾਂ ਤਿਉਹਾਰ ਵੀ ਆਪਣੇ ਨੇ ਉਹ ਜਿਹੜੇ ਸਹੀ ਤਰੀਕੇ ਨਾਲ ਨਹੀਂ ਮਨਾਏ ਜਾ ਰਹੇ। ਹਾਂਜੀ ਸਾਡੇ ਨਾਲ ਇੱਕ ਸਰੋਤੇ ਨੇ ਅਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ।
ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਹੋਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਪੂਰੀ ਟੀਮ ਨੂੰ ਤੇ ਸਮੁੱਚੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਦਾਸ ਵੱਲੋਂ ਲੱਖ ਲੱਖ ਵਧਾਈਆਂ।
ਜ਼ਰੂਰ ਜੀ ਜ਼ਰੂਰ ਆਪ ਜੀ ਨੂੰ ਵੀ ਜੀ। ਹਾਂਜੀ
ਤੇ ਦੂਜਾ ਆਪਣਾ ਜਿਹੜਾ ਸਿੱਖ ਕੌਮ ਦਾ ਨਵਾਂ ਸਾਲ ਅੱਜ ਰਾਤ ਨੂੰ ਚੜ੍ਹਨ ਜਾ ਰਿਹਾ ਆ।
ਹਾਂਜੀ ਹਾਂਜੀ
ਉਹਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
ਬਹੁਤ ਬਹੁਤ ਆਪ ਜੀ ਨੂੰ ਵੀ ਜੀ।
ਸਾਡੀ ਕੌਮ ਦੀ ਤਰਾਸਦੀ ਆ ਕਿ ਅਸੀਂ ਆਪਣੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਾਰਾਂ ਮਾਹ ਲਿਖ ਕੇ ਨਵਾਂ ਸਾਲ ਦਿੱਤਾ ਉਹਨੂੰ ਛੱਡ ਕੇ
ਅੰਗਰੇਜ਼ੀ
ਕੈਲੰਡਰਾਂ ਦੇ ਨਵੇਂ ਸਾਲ ਨੂੰ ਅਸੀਂ ਬਹੁਤ ਜਿੱਦਾਂ ਵੱਡੇ ਪੱਧਰ ਤੇ ਆਮਦ ਉਹਦੀ ਕਰਦੇ ਹਾਂ।
ਹਾਂਜੀ ਪੇਪਰ ਵੱਲੋਂ ਜੋ ਸਾਡੇ ਤੇ ਥੋਪਿਆ ਗਿਆ ਕੈਲੰਡਰ।
ਹਾਂ ਤੇ ਅੱਜ ਜਿੱਦਾਂ ਗੁਰੂ ਸਾਹਿਬ ਆਪਣੇ ਗੁਰੂ ਘਰਾਂ ਦੇ ਵਿੱਚ ਕਿਤੇ ਵੀ ਕੋਈ ਵੱਡਾ ਸਮਾਗਮ ਨਹੀਂ ਹੋਣਾ ਜਿੰਨਾ 31 ਦਸੰਬਰ ਨੂੰ ਹੁੰਦਾ ਆ।
ਹਾਂਜੀ ਇਹ ਵੀ ਸਾਡੀ ਕੌਮ ਦੀ ਤਰਾਸ ਦੀ।
ਹਾਂਜੀ ਇਹ ਸਾਡੀਆਂ ਕਮੇਟੀਆਂ ਦੀ ਘਾਟ ਆ ਨਾ ਪ੍ਰਬੰਧਕਾਂ ਦੀ।
ਜਿਵੇਂ ਆਪਾਂ ਦੇਖਦੇ ਹਾਂ ਜੀ ਚਾਈਨੀਜ਼ ਨਿਊਜ਼ ਈਅਰ ਜਿਹੜਾ ਨਵਾਂ ਸਾਲ ਚੀਨੀਆਂ ਦਾ ਜਿਹੜਾ ਨਵਾਂ ਸਾਲ ਆਪਾਂ ਪੰਜਾਬੀ ਚ ਕਰ ਲੈਂਦੇ ਗੱਲ ਜੀ ਚੀਨੀਆਂ ਦਾ ਨਵਾਂ ਸਾਲ ਬੜੀ ਵੱਡੀ ਪੱਧਰ ਤੇ ਮਨਾਉਂਦੇ ਨੇ ਲੋਕ।
ਬਿਲਕੁਲ ਬਿਲਕੁਲ।
ਔਰ ਇੱਥੇ ਦੀਆਂ ਜਿਹੜੀਆਂ ਔਕਲੈਂਡ ਕੌਂਸਲ ਹੈ ਜਾਂ ਸੁਪਰ ਸਿਟੀ ਕੌਂਸਲ ਹੈ ਜਾਂ ਜੋ ਵੀ ਹੈ ਤੇ ਜਾਂ ਹੋਰ ਸੰਸਥਾਵਾਂ ਬੜੀ ਵੱਡੀ ਪੱਧਰ ਦੇ ਉੱਤੇ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਦੀਆਂ ਨੇ।
ਹਾਂਜੀ ਹਾਂਜੀ
ਤੇ ਅਸੀਂ ਕਿਉਂ ਨੀ ਇਹ ਕੁਝ ਕਰ ਸਕਦੇ? ਇਹ ਵੀ ਇੱਕ ਸਾਡੇ ਤੇ ਸਵਾਲ ਖੜਾ ਹੁੰਦਾ।
ਬਿਲਕੁਲ ਜਿੱਦਾਂ ਹੁਣ ਜਿਹੜੇ ਪ੍ਰਬੰਧਕ ਆ ਇਹ ਉਹਨਾਂ ਨੇ ਪ੍ਰਬੰਧ ਕਰਨਾ ਨਾ।
ਹਾਂਜੀ
ਉਹ ਇਸ ਚੀਜ਼ ਨੂੰ ਛੱਡ ਕੇ ਦੂਸਰੇ ਪਾਸੇ ਨੂੰ ਜਾ ਦੇ
ਪ੍ਰਬੰਧਕਾਂ ਨੂੰ ਤਾਂ ਜੀ ਹੋਰ ਪਾਸਿਓਂ ਟਾਈਮ ਹੀ ਨੀ ਮਿਲਦਾ ਫਿਰ ਕਿਉਂਕਿ ਅੱਜ ਵਿਸ਼ਾ ਨਹੀਂ ਤਾਂ ਅੱਜ ਥੋੜਾ ਜਿਹਾ ਹੋਰ ਖੋਲ ਦਿੰਦੇ।
ਹਾਂਜੀ ਹਾਂਜੀ
ਪ੍ਰਬੰਧਕਾਂ ਨੂੰ ਤਾਂ ਇੱਧਰ ਨੂੰ ਧਿਆਨ ਹੀ ਹੈ ਨੀ ਪ੍ਰਬੰਧਕਾਂ ਦਾ ਤਾਂ ਆਪਣੇ ਆਪ ਤੇ ਲੱਗਾ ਜ਼ੋਰ।
ਬਿਲਕੁਲ ਬਿਲਕੁਲ ਤੇ ਉਹੀ ਮੈਂ ਗੱਲ ਕਰ ਰਿਹਾ ਅਸੀਂ ਆਪਣੇ ਆਪ ਹੀ ਜਿੱਦਾਂ ਹੌਲੀ ਹੌਲੀ ਆਪਣੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸੰਕਲਪ ਦਿੱਤਾ ਸੀ ਉਹ ਤੋਂ ਦੂਰ ਹੁੰਦੇ ਜਾ ਰਹੇ ਹਾਂ।
ਹਾਂਜੀ
ਆਉਣ ਵਾਲੀਆਂ ਨਸਲਾਂ ਨੂੰ ਕੁਛ ਦੱਸਣ ਨੂੰ ਅਸੀਂ ਤਿਆਰ ਹੀ ਨਹੀਂ ਹੈ।
ਬਿਲਕੁਲ
ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਅਸੀਂ ਇਤਿਹਾਸ ਸੰਭਾਲ ਕੇ ਜਾਣਾ ਸੀ ਅਸੀਂ ਉਹ ਸਾਰਾ ਭੁੱਲ ਚੁੱਕੇ ਹਾਂ ਆਪ ਤੇ ਹੌਲੀ ਹੌਲੀ ਵਿਸਰਦਾ ਵਿਸਰਦਾ ਸਾਰਿਆਂ ਤੋਂ ਵਿਸਰ ਜਾਣਾ।
ਨਹੀਂ ਆ ਦੇਖੋ ਜੀ
ਤੇ ਜਿੱਦਾਂ ਹੁਣ ਤੁਸੀਂ ਹੋਲੇ ਮਹੱਲੇ ਦੀ ਵੀ ਗੱਲ ਕਰ ਰਹੇ ਸੀਗੇ ਹੋਰ ਵੀ ਗੁਰਪੁਰਬ ਆ ਜਿੱਦਾਂ ਇਤਿਹਾਸਕ ਜਿਹੜੇ ਸਾਡੇ ਸਥਾਨ ਹੈਗੇ ਉੱਥੇ ਪੰਜਾਬ ਦੇ ਵਿੱਚ
ਹਾਂਜੀ ਹਾਂਜੀ
ਉਹਨਾਂ ਦੇ ਉੱਤੇ ਜਦੋਂ ਇਹ ਗੁਰਪੁਰਬ ਮਨਾਏ ਜਾਂਦੇ ਆ ਉਹਨਾਂ ਨੂੰ ਇੱਕ ਮੇਲੇ ਦਾ ਰੂਪ ਦੇ ਦਿੱਤਾ।
ਮੇਲਾ ਮੇਲਾ ਸੀ ਪੂਰਾ ਉੱਥੇ ਬਸ। ਹਾਂਜੀ
ਚੰਦ ਰੁਪਈਆਂ ਦੀ ਖਾਤਰ ਉਹ ਜਿਹੜੀ ਗੁਰੂ ਘਰ ਦੀ ਜ਼ਮੀਨ ਆ
ਉਹਨੂੰ
ਕਿਰਾਏ ਦੇ ਕੇ ਉੱਥੇ ਸਰਕਸਾਂ ਲਵਾਈਆਂ ਜਾਂਦੀਆਂ
ਉੱਥੇ ਦੀ ਜੇ ਗੱਲ ਕਰਦੇ ਗੱਲ
ਲਗਵਾਏ ਜਾਂਦੇ ਆ।
ਹਾਂਜੀ ਇਹ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਜੀ।
ਹਾਂ ਤੇ ਕੋਈ ਵੀ ਜਿੱਦਾਂ ਹੋ ਕਸਰ ਰਹਿ ਨਹੀਂ ਜਾਂਦੀ ਵੀ ਉਹਨੂੰ ਅਸੀਂ ਮੇਲੇ ਦਾ ਰੂਪ ਕਿਸੇ ਪੱਖੋਂ ਵੀ ਊਨਤਾ ਹੀ ਰਹਿ ਜਾਵੇ।
ਹਾਂਜੀ ਬਿਲਕੁਲ ਜੀ ਮੇਲੇ ਦਾ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਆ।
ਹਾਂਜੀ
ਸਰਹੰਦ ਦੇ ਵਿੱਚ
ਹਾਂਜੀ
ਫਤਿਹਗੜ੍ਹ ਸਾਹਿਬ ਉਹਨੂੰ ਵੀ ਪੂਰਾ ਮੇਲਾ ਬਣਾ ਕੇ ਰੱਖ ਦਿੱਤਾ ਗੁਰਦੁਆਰਿਆਂ ਤੇ ਝਲਮਿਲ ਕਰਦੀਆਂ ਲਾਈਟਾਂ ਜਗਾ ਕੇ ਜਿੱਦਾਂ ਇੱਕ ਖੁਸ਼ੀ ਦਾ ਨੀ।
ਹਾਂਜੀ ਹਾਂਜੀ
ਇਜ਼ਹਾਰ ਕਰਨਾ ਹੁੰਦਾ ਬਈ ਆਪਾਂ ਜਿੱਦਾਂ ਕਹਿ ਲਈਏ ਬਈ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਪਰਵ ਮਨਾ ਰਹੇ ਹੁੰਦੇ ਆ।
ਜਿਹੜੀ ਤੁਸੀਂ ਇਹ ਗੱਲ ਕਰੀ ਜੀ ਛੋਟੇ ਸਾਹਿਬਜ਼ਾਦੇ ਸ਼ਹਾਦਤ ਤੇ ਜਦੋਂ ਕਿ ਮੈਂ ਨੌਵੀਂ ਦਸਵੀਂ ਦੇ ਦੌਰਾਨ ਸਾਂ ਜੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆਮ ਹੀ ਬਜ਼ੁਰਗ ਪੁਰਾਣੇ ਸਨ ਉਹ ਜੀ ਉਹਨਾਂ ਦਿਨਾਂ ਦੇ ਵਿੱਚ ਥੱਲੇ ਸੋਇਆ ਕਰਦੇ ਸਨ ਮੰਜਾ ਛੱਡ ਕੇ।
ਹਾਂਜੀ ਹਾਂਜੀ
ਤੇ ਉਹ ਜਾਣੀ ਕਿ ਬਰਾਗ ਦੇ ਵਿੱਚ ਜਿਹੜਾ ਖਾਣਾ ਪੀਣਾ ਵੀ ਘੱਟ
ਉਸ ਟਾਈਮ ਨੂੰ ਇੱਦਾਂ ਯਾਦ ਕਰਦੇ ਸੀ ਨਾ।
ਹਾਂਜੀ
ਸ਼ਹਾਦਤ ਨੂੰ
ਯਾਦ ਕਰਦੇ ਸਨ
ਦਿਲਾਂ ਦੇ ਵਿੱਚ ਦਰਦ ਸੀ।
ਹਾਂਜੀ
ਕੌਮ ਪ੍ਰਤੀ।
ਹਾਂਜੀ
ਉਹਨਾਂ ਜੋ ਸਾਡੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਪਰਿਵਾਰ ਵਾਲਿਆ ਗੁਰੂ ਸਾਹਿਬ ਨੇ
ਹਾਂਜੀ
ਉਹਨਾਂ ਦੇ ਦਿਲਾਂ ਵਿੱਚ ਉਹਦਾ ਸਤਿਕਾਰ ਸੀ।
ਹਾਂਜੀ ਹਾਂਜੀ
ਚੇਤੇ ਰੱਖਿਆ ਸੀ ਉਹਨਾਂ ਨੇ।
ਹਾਂਜੀ
ਤੇ ਅੱਜ ਉਹ ਸਾਰਾ ਕੁਛ ਅਸੀਂ ਭੁਲਾ ਦਿੱਤਾ ਉਸ ਇਲਾਕੇ ਦੇ ਵਿੱਚ ਜਿਹੜੇ ਸਿਆਣੇ ਬਜ਼ੁਰਗ ਸੀ ਨਾ ਉਹਨਾਂ ਦਿਨਾਂ ਦਾ ਵਿਆਹ ਵੀ ਨਹੀਂ ਸੀ ਰੱਖਦੇ ਹੁੰਦੇ।
ਬਿਲਕੁਲ ਜੀ ਬਿਲਕੁਲ
ਉਹ ਕਹਿੰਦੇ ਹੁੰਦੇ ਸੀ ਵੀ ਇਹਦੇ ਉੱਤੇ ਸਾਨੂੰ ਵੀ ਉਹ ਜਲੇਬੀਆਂ ਪਕੌੜੇ ਤਾਂ ਬਣਾਉਣੇ ਪੈਣੇ ਆ ਇਹ ਸ਼ੋਭਾ ਨਹੀਂ ਕਰਦੇ ਹੈਗੇ
ਅਸੀਂ ਕਰ ਨਹੀਂ ਸਕਦੇ।
ਤੇ ਸਾਡੀ ਜਿਹੜੀ ਉਹ ਹੁਣ ਗਾਂ ਸ਼੍ਰੋਮਣੀ ਕਮੇਟੀ ਆ ਉਹਨਾਂ ਨੇ ਜਿਹੜੇ ਉਹ ਗੁਰਦੁਆਰੇ ਦੀਆਂ ਜ਼ਮੀਨਾਂ ਸੰਭਾਲੀਆਂ ਉੱਥੇ ਉਹਨਾਂ ਦੇ ਉੱਤੇ ਕਿੰਨੇ ਕਿੰਨੇ ਸਟਾਲ ਲਵਾਏ ਜਾਂਦੇ ਆ ਗੁਰਦੁਆਰੇ ਨੂੰ ਸ਼ਿੰਗਾਰਿਆ ਜਾਂਦਾ ਲਾਈਟਾਂ ਪਾ ਪਾ ਕੇ ਭਗੂੜੇ ਲਾਏ ਜਾਂਦੇ ਸਾਰਾ ਕੁਛ ਐਨ ਪੂਰਾ ਮੇਲਾ ਬਣਾ ਕੇ ਉੱਥੇ ਕਿਹੜੀ ਗੱਲ ਹੋਈ ਉਹ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਅਸੀਂ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਜਾਂ ਅਸੀਂ ਕੋਈ ਅਵਤਾਰ ਪੁਰਬ ਮਨਾ ਰਹੇ ਹਾਂ ਨਾ।
ਹਾਂਜੀ ਹਾਂਜੀ
ਜ਼ਮੀਨ ਅਸਮਾਨ ਦਾ ਫਰਕ ਹੁੰਦਾ
ਨਹੀਂ। ਜੇਕਰ ਹੁਣ ਆਪਾਂ ਹੋਲੇ ਮਹੱਲੇ ਦੀ ਵੀ ਗੱਲ ਕਰ ਲੈਂਦੇ ਹਾਂ ਇੱਥੇ ਆਪਾਂ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਆਪਾਂ ਵੱਸ ਰਹੇ ਹਾਂ ਜਿੱਥੇ ਰਹਿ ਰਹੇ
ਹਾਂ
ਇੱਥੇ ਵੀ ਕਿਤੇ ਤੁਹਾਨੂੰ ਇਹ ਗੱਲ ਜਿਹੜੀ ਹੈ ਮੈਨੂੰ ਵੀ ਕਾਫੀ ਸਵੇਰ ਤੋਂ ਕੱਲ ਤੋਂ ਤਕਰੀਬਨ ਲਾਸਟ ਵੀਕ ਤੋਂ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਿਆ ਹੋਲੀ ਦੇ ਆਪਣੇ ਚੰਗੇ ਭਲੇ ਸਰਦਾਰ ਅੰਮ੍ਰਿਤਧਾਰੀ ਬੰਦੇ ਹੋਲੀ ਦੇ ਮੈਸੇਜ ਭੇਜਦੇ ਆ ਹੋਲੇ ਮਹੱਲੇ ਨੂੰ ਤਾਂ ਭੁੱਲੇ ਹੀ ਗਏ ਆ।
ਨਹੀਂ ਹੋਲਾ ਮਹੱਲਾ ਵੀ ਜਿਹੜਾ ਆ ਨਾ ਇਹ ਨਾ ਵਿਗਾੜ ਕੇ ਰੱਖ ਦਿੱਤਾ ਇਹ ਸੀ ਹੱਲਾ ਮਹੱਲਾ।
ਹਾਂਜੀ
ਹੱਲਾ ਦਾ ਮਤਲਬ ਹੁੰਦਾ ਵੀ ਉਹ ਮੁਕਾਬਲੇ ਵਾਲੀ ਜਗ੍ਹਾ
ਜਿੱਥੇ
ਜਾ ਕੇ ਹੱਲਾ ਕਰਨਾ ਆ, ਮਹੱਲਾ ਤੇ ਉੱਥੇ ਜਾ ਕੇ ਉੱਥੇ ਹੱਲਾ ਕੀਤਾ ਜਾਂਦਾ ਨਾ, ਤਾਂ ਉਹਨੂੰ ਹੱਲਾ ਮਹੱਲਾ ਕਿਹਾ ਜਾਂਦਾ। ਉਹਨੂੰ ਵਿਗਾੜ ਕੇ ਹੋਲਾ ਮਹੱਲਾ ਕਰ ਦਿੱਤਾ ਤੇ ਉਹਨੂੰ ਗਾਂ ਮੇਲੇ ਦਾ ਰੂਪ ਦੇ ਕੇ। ਹੁਣ ਤੁਸੀਂ ਵੀ ਉੱਥੋਂ ਹੀ ਆ, ਆਪਾਂ ਸਾਰੇ ਆਏ ਆ ਪੰਜਾਬ ਤੋਂ, ਅਨੰਦਪੁਰ ਸਾਹਿਬ ਜਾਂਦੇ ਰਹੇ ਆਪਾਂ ਇਹ ਪੁਰਬ ਦੇ ਉੱਤੇ, ਉੱਥੇ ਉਹ ਕਿੰਨੀਆਂ ਕੈਸਟਾਂ ਕਿੱਦਾਂ ਦੇ ਗਾਣੇ ਸਾਰਾ ਕੁਛ ਹਨਾ,
ਸਰਕਸਾਂ ਵਗੈਰਾ ਜਿਹੜੀਆਂ ਚੱਲਦੀਆਂ ਨੇ ਸਾਰਾ।
ਉਹਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਵੀ ਇਹ ਸਾਡੇ ਜਿੱਦਾਂ ਜਿਹੜੀਆਂ ਉੱਥੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦੇ ਅੰਡਰ ਹੀ ਆ ਨਾ ਸਾਰੀ ਜ਼ਮੀਨ।
ਨਹੀਂ ਜੀ, ਉਹ ਸਟਾਲ ਜਿਹੜੇ ਨੇ ਉਹਦੀ ਬਕਾਇਦਾ ਜਿਹੜੀ ਹੈ ਪਹਿਲਾਂ ਤੋਂ ਉਹ ਥਾਂ ਜਿਹੜੇ ਮੁਕਰਰ ਕੀਤੇ ਜਾਂਦੇ ਨੇ
ਪੇਮੈਂਟ ਚੰਦ ਛਿੱਲਣ ਦੀ ਖਾਤਰ।
ਹਾਂਜੀ, ਉਹ ਪੇਮੈਂਟ ਜਾਂਦੀ ਹੈ ਜੀ ਸ਼੍ਰੋਮਣੀ ਕਮੇਟੀ ਨੂੰ, ਤਾਂ ਉਹ ਜਿਹੜੇ ਉੱਥੇ
ਉਹੀ ਮੈਂ ਗੱਲ ਕਰ ਰਿਹਾ ਇਹ ਪ੍ਰਬੰਧਕਾਂ ਦੇ ਹੱਥ ਵਿੱਚ ਆ ਵੀ ਜੇ ਉਹਨੂੰ ਰੋਕਣਾ ਹੋਵੇ ਤਾਂ।
ਹਾਂਜੀ ਹਾਂਜੀ,
ਅਸੀਂ ਨਹੀਂ ਤੁਹਾਨੂੰ ਜਗ੍ਹਾ ਦਿੰਦੇ ਇਸ ਕੰਮਾਂ ਲਈ।
ਹਾਂਜੀ ਹਾਂਜੀ,
ਸਾਡਾ ਤਾਂ ਆਹ ਇਤਿਹਾਸ ਆ, ਅਸੀਂ ਆਪਣਾ ਇਤਿਹਾਸ ਵਿਗਾੜ ਕੇ ਭੁੱਲ ਕੇ ਸਾਰਾ ਹੀ
ਨਹੀਂ, ਉਹਦੀ ਤਾਂ ਕੋਈ ਕੰਡੀਸ਼ਨ ਹੋਣੀਆਂ ਚਾਹੀਦੀਆਂ
ਆਉਣ ਵਾਲੀ, ਅਸੀਂ ਪੀੜੀ ਨੂੰ ਕੀ ਸੇਧ ਦੇ ਕੇ ਜਾਣੀ ਆ।
ਜਿੱਥੇ ਦੇਖੋ ਜੀ
ਚਿੰਤਾ ਹੈ ਹੀ ਨੀ ਕਿਸੇ
ਦੁਕਾਨਾਂ ਦੇ ਰੂਪ ਦੇ ਵਿੱਚ, ਜਿੱਥੇ ਅਸੀਂ ਆਪਣੀ ਆਉਣ ਵਾਲੀ ਸੰਗਤ ਨੂੰ ਉਹ ਸਹੂਲਤ ਦਿੰਦੇ ਆ, ਉਸ ਸਹੂਲਤ ਦੇ ਨਾਲ ਕੋਈ ਕੰਡੀਸ਼ਨ ਵੀ ਹੋਣੀ ਚਾਹੀਦੀ ਆ।
ਬਿਲਕੁਲ ਬਿਲਕੁਲ,
ਕੰਡੀਸ਼ਨ ਤਾਂ ਕੋਈ ਨੀ ਗੀ, ਕੰਡੀਸ਼ਨ ਤਾਂ ਅਗਲਾ ਜੋ ਮਰਜ਼ੀ ਕਰੇ, ਉਹਨੀ ਤਾਂ ਪੈਸੇ ਲੈ ਕੇ ਜੇਬ ਚ ਪਾ ਲੇ।
ਹਾਂਜੀ ਹਾਂਜੀ,
ਕਈ ਵਾਰੀ ਤਾਂ ਇਹੋ ਜਿਹਾ ਵੀ ਹੁੰਦਾ ਕਿ ਜਿਹੜਾ ਉੱਥੇ ਦਾ ਮੈਨੇਜਰ ਆ ਜਾਂ ਜਿਹੜਾ ਉੱਥੇ ਸਕੱਤਰ ਆ ਗੁਰਦੁਆਰਾ ਸਾਹਿਬਾਨ ਦਾ ਕੋਈ ਵੀ ਹੋਵੇ, ਉਹੀ ਆਪਣੀ ਜੇਬ ਦੇ ਵਿੱਚ ਪਾ ਕੇ ਤਾਂ ਤੁਰਿਆ ਫਿਰਦਾ, ਉੱਪਰਲੇ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ।
ਬਿਲਕੁਲ ਬਿਲਕੁਲ ਬਿਲਕੁਲ,
ਤੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹ ਵੀ ਇਸ ਗੱਲ ਨੂੰ ਉਹ ਵੀ ਲੰਘਣਗੇ ਉਸੇ ਰਸਤੇ ਵਿੱਚ ਦੀ,
ਆਹੋ ਮਨਕਰ ਹੋ ਜਾਂਦੇ ਨੇ ਚੀਜ਼ਾਂ ਤੋਂ,
ਉਹ ਚੀਜ਼ਾਂ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ, ਨਾ ਉਹ ਦੇਣਾ ਚਾਹੁੰਦੇ ਆ, ਫਿਰ ਉੱਠ ਕੇ ਤੁਰ ਪੈਂਦੇ ਆ।
ਗੱਲ ਤਾਂ ਉਹੀ ਆ ਵੀ ਜਿਹੜਾ ਬੰਦਾ ਉਹਨਾਂ ਨੂੰ ਮਾੜੀ ਮੋਟੀ ਦਾ ਗੱਲ ਪੁੱਛ ਲੈਂਦਾ ਸੂਝਵਾਨ, ਉਹਦੇ ਉੱਤੇ ਗੱਲ ਪੈ ਜਾਂਦੇ ਆ।
ਨਹੀਂ, ਉਹਨਾਂ ਨੂੰ ਇਹ ਕਹਿ ਦਿੰਦੇ ਜੀ ਤੁਸੀਂ ਜ਼ਿਆਦਾ ਬੁੱਧੀਜੀਵੀ ਆ,
ਪਹਿਲੇ ਤਾਂ ਕੁਐਸਚਨ ਹੀ ਉਹਨਾਂ ਦਾ ਹੋ ਜਾਂਦਾ, ਦੂਜਾ ਤੂੰ ਬਹੁਤ ਸਾਡੇ ਨਾਲ ਜ਼ਿਆਦਾ ਸਿਆਣਾ ਹੋ ਗਿਆ, ਸਾਨੂੰ ਤਾਂ ਇੰਨੇ ਸਾਲ ਹੋ ਗਏ, ਉਹ ਗਣਾਉਣ ਲੱਗ ਜਾਂਦੇ ਆ ਭਾਵੇਂ ਉਹ ਕੋਈ ਕੁਰੀਤੀ ਕਰ ਰਹੇ ਆ ਇੰਨੇ ਸਾਲਾਂ ਤੋਂ।
ਹਾਂਜੀ ਹਾਂਜੀ,
ਪਰ ਇਹ ਜੇ ਤਾਂ ਸਾਡੀ ਕੌਮ ਦੀ ਤ੍ਰਾਸਦੀ ਆ, ਹੁਣ ਕਿਸੇ ਨੀ ਪਤਾ ਵੀ ਕੱਲ ਨੂੰ ਸਾਡੀ ਕੌਮ ਦਾ ਨਵਾਂ ਸਾਲ ਜਿਹੜਾ ਉਹ ਚੜ੍ਹਨ ਜਾ ਰਿਹਾ,
ਕਿਸੇ ਨੂੰ ਨੀ ਕਿਸੇ ਨੂੰ ਨੀ,
ਤੇ ਇਹ ਗੱਲਾਂ ਜਿੱਦਾਂ ਸੋਚੀ ਦੀਆਂ ਜਦੋਂ ਉਦੋਂ ਮਨ ਦੇ ਵਿੱਚ ਬਹੁਤ ਦੁੱਖ ਹੁੰਦਾ ਨਾ ਇਹਨਾਂ ਚੀਜ਼ਾਂ।
ਨਹੀਂ ਫਿਰ ਉਹ ਵੀ ਦੇਖੋ ਜੀ, ਹੁਣ ਉਹਦੇ ਵਿੱਚ ਵੀ ਇਸ ਤੇ ਵੀ ਆਉਣ ਵਾਲੇ ਹੁਣ ਅੱਜ ਤਾਂ ਨਹੀਂ ਇਹਨੂੰ ਕਵਰ ਕਰ ਸਕਦੇ।
ਹਾਂਜੀ,
ਇਹ ਜਿਹੜਾ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਵੀ ਅਸੀਂ ਆਉਣ ਵਾਲੇ ਸੋਮਵਾਰ ਨੂੰ ਜਿਹੜਾ ਇੱਥੇ ਇੱਕ ਵਿਸ਼ੇਸ਼ ਜਿਹੜੀ ਗੱਲਬਾਤ ਕਰਾਂਗੇ ਕਿ ਕਿਵੇਂ ਲੱਕ ਤੋੜਿਆ ਇਸ ਨਾਨਕ ਸ਼ਾਹੀ ਕੈਲੰਡਰ ਦਾ,
ਹੋ ਰਹੀਆਂ ਇੱਕ ਦੂਜੇ ਦੇ ਨਾਲ ਦਬਾ ਦਬ, ਪਾਕਿਸਤਾਨ ਦੀ ਕਮੇਟੀ ਨੇ ਉਹਨੂੰ ਮਾਨਤਾ ਦੇ ਦਿੱਤੀ ਨਾ।
ਨਹੀਂ, ਮਾਨਤਾ ਨਹੀਂ ਦਿੱਤੀ ਜੀ,
ਨਹੀਂ ਦਿੱਤੀ
ਉਹਨਾਂ ਨੇ ਨਾਨਕ ਸ਼ਾਹੀ ਕੈਲੰਡਰ 2005 ਵਾਲਾ ਜਿਹੜਾ ਉਹਨੂੰ ਹੀ ਮਾਨਤਾ ਦਿੱਤੀ ਹੋਈ,
ਨਵੇਂ ਨੂੰ ਨਹੀਂ ਦਿੱਤੀ,
ਨਵੇਂ ਨੂੰ ਨਹੀਂ ਦਿੱਤੀ ਜੀ।
ਨਹੀਂ ਨਹੀਂ, ਜਿਹੜਾ ਪੁਰੇਵਾਲ ਸਾਹਿਬ ਨੇ ਬਣਾਇਆ ਸੀ,
ਹਾਂਜੀ ਉਹਨੂੰ ਦੇ ਦਿੱਤੀ ਗਈ,
ਮੈਂ ਉਹਦੀ ਗੱਲ ਕਲੇਸ਼ਨ ਜੀ ਕਰ ਰਿਹਾ ਆ,
ਕਿਉਂਕਿ ਉਹ ਪੁਰੇਵਾਲ ਹੁਣਾਂ ਨੇ ਦੇਖੋ ਜੀ ਜਿਹੜਾ ਪੁਰੇਵਾਲ ਹੁਣਾਂ ਨੇ
ਗੱਲ ਕਰ ਰਿਹਾ ਵੀ ਜਿਹੜਾ ਆਪਣਾ ਮੂਲ ਨਾਨਕ ਸ਼ਾਹੀ ਕੈਲੰਡਰ ਸੀ ਨਾ।
ਹਾਂਜੀ ਹਾਂਜੀ,
ਉਹਨੇ ਉਹਨੂੰ ਮਾਨਤਾ ਦੇ ਦਿੱਤੀ ਆ।
ਹਾਂਜੀ,
ਉਹ ਇੱਕ ਦੇਖ ਲਓ ਵੀ ਵੱਖਰਾ ਕੰਟਰੀ ਆ।
ਹਾਂਜੀ,
ਉੱਥੇ ਉਹਨੂੰ ਮਾਨਤਾ ਮਿਲ ਗਈ ਆ, ਸਾਡੀ ਆਪਣੀ ਕੰਟਰੀ ਜੇ ਅਸੀਂ ਆਪਣੇ ਕੈਲੰਡਰ ਨੂੰ ਨਹੀਂ ਦੇ ਸਕੇ ਨਾ।
ਤੁਹਾਨੂੰ
ਦੂਜੀ ਰਹੀ ਗੱਲ ਜਿੱਦਾਂ ਆਪਾਂ ਆਪਣਾ ਵਿਆਹ ਦਾ ਮੈਰਿਜ ਸਰਟੀਫਿਕੇਟ ਬਣਾਉਂਦੇ ਆ, ਉਹਨਾਂ ਨੇ ਉਹ ਵੀ ਉੱਥੇ ਉਹ ਲਾਅ ਪਾਸ ਕਰ ਦਿੱਤਾ ਵੀ ਜਿਹੜਾ ਸਿੱਖ ਆ ਉਹ ਆਪਣੇ
ਆਨੰਦ
ਮੈਰਿਜ ਐਕਟ ਨੂੰ ਪਾਸ ਕਰਤਾ ਨਾ।
ਮੈਂ ਤੁਹਾਨੂੰ ਵੀਰ ਜੀ ਇਹਦੇ ਤੇ ਇੱਕ ਹੋਰ ਥੋੜੀ ਤੁਹਾਡੀ ਜਾਣਕਾਰੀ ਚ ਵਾਧਾ ਕਰਨਾ ਚਾਹੁੰਦਾ, ਇਹ ਤੁਹਾਨੂੰ ਸ਼ਾਇਦ ਪਤਾ ਜਾਂ ਨਹੀਂ ਪਰ ਮੈਂ ਪਿੱਛੇ ਵੀ ਇਸ ਦਾ ਜ਼ਿਕਰ ਕਰ ਗਿਆ ਸਾਂ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਵਰੇ।
ਹਾਂਜੀ,
ਪੁਰੇਵਾਲ ਹੁਣਾਂ ਨੇ ਜਿੱਥੇ ਨਾਨਕ ਸ਼ਾਹੀ ਕੈਲੰਡਰ ਬਣਾਇਆ ਉੱਥੇ ਹਿਜਰੀ ਕੈਲੰਡਰ ਬਣਾਇਆ, ਪਾਕਿਸਤਾਨ ਦੀ ਗੌਰਮੈਂਟ ਨੇ ਉਹਨੂੰ ਸਪੈਸ਼ਲ ਸੱਦਾ ਪੱਤਰ ਭੇਜ ਕੇ ਕੈਨੇਡਾ ਤੋਂ ਉਹਨੂੰ ਸਨਮਾਨ ਦਿੱਤਾ ਗਿਆ ਸੱਦ ਕੇ ਕਿ ਤੂੰ ਇਹ ਕੰਮ ਜਿਹੜਾ ਸਾਡੇ ਤੋਂ ਬਹੁਤ ਪਿੱਛੇ ਸੀ ਜਿਹੜਾ ਤੂੰ ਸਾਡੇ ਤੋਂ ਕਰ ਗਿਆ ਸਾਡੇ ਲਈ ਕੀਤਾ ਤਾਂ ਔਰ ਸਾਨੂੰ ਵੀ ਬਿਨਾਂ ਕੋਸਟ ਤੋਂ ਜਿਹੜਾ ਸਾਡੀ ਝੋਲੀ ਚ ਪਾਇਆ ਇੰਨਾ ਨਵਾਜਾ। ਤੇ ਇੱਧਰ ਜੇਕਰ ਅਸੀਂ ਦੇਖਦੇ ਹਾਂ ਇੱਧਰ ਜੇਕਰ ਆਪਣੇ ਧਰਮ ਦੇ ਵਿੱਚ ਆਪਣੇ ਸਿੱਖ ਭਾਈਚਾਰੇ ਦੀ ਗੱਲ ਕਰਦੇ ਹਾਂ ਉੱਥੋਂ ਨੂੰ ਮੁੱਢ ਤੋਂ ਨਕਾਰਿਆ ਗਿਆ।
ਉਹੀ ਤਾਂ ਗੱਲ ਹੈ ਵੀ ਜਿੱਥੇ ਖੁਸ਼ ਹੋਣਾ ਚਾਹੀਦਾ ਵੀ ਚੱਲ ਵੀ ਕਿਸੇ ਨੇ ਕੰਮ ਕੀਤਾ ਹਨਾ।
ਫਿਰ ਜੇਕਰ ਉਹਦੀਆਂ ਜੜਾਂ ਦੇਖਦੇ ਕੈਲੰਡਰ ਦੀਆਂ ਉਹ ਇੱਕ ਤੁਹਾਡੀ ਵੱਖਰੀ ਪਹਿਚਾਣ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕਰ ਰਿਹਾ ਕੈਲੰਡਰ ਹੈ ਜੀ। ਜਿੱਤ ਲਈ ਅਸੀਂ ਲੜ ਰਹੇ ਹਾਂ 47 ਤੋਂ ਲੈ ਕੇ ਅੱਜ ਤੱਕ ਲੜ ਰਹੇ ਹਾਂ ਉਹ ਕੰਡੀਸ਼ਨਾਂ ਪੂਰੀਆਂ ਕਰ ਰਿਹਾ ਤੇ ਹਾਂ ਅਸੀਂ ਵੱਖਰੇ ਹਾਂ ਸਾਡੇ ਦਿਨ ਤਿਉਹਾਰ ਵੱਖਰੇ ਆ। ਉਹਦੇ ਵਿੱਚ ਲਿਆ ਕੇ ਗਾਂਧੀ ਜਯੰਤੀ ਤੇ ਹਨੂਮਾਨ ਜਯੰਤੀ ਪਤਾ ਨੀ ਕੀ ਬਾੜ ਛੱਡਿਆ ਜੀ
ਸਾਰਾ ਉਹ ਵੀ ਆਪਣੇ ਮੁਤਾਬਕ।
ਹਾਂਜੀ, ਸੋ ਉਹਦਾ ਵੀ ਇੱਕ ਭਗਵਾ ਕਰਮ ਜਿਹੜਾ
ਸਾਡਾ ਵੱਖਰਾ ਵਿਰਸਾ ਆ ਸਾਡੀ ਵੱਖਰੀ ਪਹਿਚਾਣ ਆ। ਹੁਣ ਅੱਜ ਜਿਹੜਾ ਹੁਣ ਆਪਾਂ ਅੱਜ ਗੱਲ ਕਰ ਰਹੇ ਹਾਂ ਦੁਖੀ ਹਿਰਦੇ ਨਾਲ ਕਰ ਰਹੇ ਹਾਂ ਵੀ ਜਿਹੜਾ ਸਵੇਰ ਨੂੰ ਸਾਡਾ ਨਵਾਂ ਸਾਲ ਚੜ੍ਹਨ ਜਾ ਰਿਹਾ ਆ ਉਹ ਇੱਕ ਕੈਲੰਡਰ ਦੇ ਪੱਖੋਂ ਹੀ ਨੀ ਕਿਸੇ ਨੂੰ ਪਤਾ ਜੇ ਸਾਡਾ ਕੈਲੰਡਰ ਹੁੰਦਾ ਹਰੇਕ ਨੂੰ ਪਤਾ ਹੋਣਾ ਸੀਗਾ।
ਹਾਂਜੀ।
ਤੇ ਦੂਜੀ ਗੱਲ ਇਹ ਹੁਣ ਜਿਹੜੇ ਆਪਣੇ ਜਥੇਦਾਰ ਵੀ ਆ, ਆਪਣੇ ਅਕਾਲ ਤਖ਼ਤ ਸਾਹਿਬ ਦੇ ਵੀ ਆ,
ਹਾਂਜੀ,
ਉਹ ਵੀ ਜਿਹੜੇ ਹੁਕਮਨਾਮੇ ਉੱਥੇ ਜਾਰੀ ਕਰਦੇ ਆ ਉਹਦੇ ਉੱਤੇ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਥੋੜੇ ਡੇਟਾ ਪਾਉਂਦੇ, ਉਹ ਆਪਣਾ ਜਿਹੜਾ ਅੰਗਰੇਜ਼ੀ ਕੈਲੰਡਰ ਆ ਉਹਦੇ ਹਿਸਾਬ ਨਾਲ ਪਾਉਂਦੇ, ਇੰਨਾ ਜੂਨ ਆ,
ਨਹੀਂ ਕਿਤੇ ਲਿਖ ਦਿੰਦੇ ਨਾਨਕ ਸ਼ਾਹੀ ਸਮਤ ਫਲਾਨਾ, ਉਹਦਾ ਕਿਹੜਾ ਕੋਈ ਅਸਰ ਹੁੰਦਾ।
ਪਰ ਇੱਕ ਚੀਜ਼ ਲਿਖੋ ਨਾ,
ਹਾਂਜੀ,
ਜਦੋਂ ਅਸੀਂ ਆਪੇ ਮੁਨਕਰ ਹੋਈਏ ਨੇ ਆਪਣੀ ਚੀਜ਼ ਮੰਨਣ ਤੋਂ, ਤਾਂ ਦੂਏ ਕਿੱਦਾਂ ਮੰਨੂਗੇ ਨਾ।
ਹਾਂਜੀ ਹਾਂਜੀ,
ਦੁਖਦਾਈ ਤਾਂ ਇਸ ਚੀਜ਼ ਦੀ ਆ ਨਾ।
ਹਾਂਜੀ ਹਾਂਜੀ ਹਾਂਜੀ,
ਚਲ ਠੀਕ ਹੈ, ਮੈਂ ਜ਼ਿਆਦਾ ਟਾਈਮ ਤੁਹਾਡਾ।
ਨਹੀਂ ਨਹੀਂ, ਬਹੁਤ ਵਧੀਆ ਵੀਰ ਜੀ,
ਤੁਹਾਡਾ ਵੀ ਵਿਸ਼ਾ ਚੱਲ ਰਿਹਾ।
ਹਾਂਜੀ
ਹਾਂਜੀ, ਚੰਗਾ ਜੀ, ਵਾਹ ਖਾਲਸਾ,
ਵਾਹਿਗੁਰੂ ਜੀ ਖਾਲਸਾ, ਫਤਿਹ ਜੀ ਫਤਿਹ।
ਹਰ ਇੱਕ ਚੀਜ਼ ਜਿਹੜੀ ਸਾਡੀ ਜਿਹੜੀ ਹੋਂਦ ਹੈ ਉਹਨੂੰ, ਜਿਹੜੀ ਸਾਡੀ ਵਿਲੱਖਣਤਾ ਹੈ ਉਸਨੂੰ ਕਾਇਮ ਰੱਖਦੀ ਹੈ, ਉਹ ਉਸ ਹਰ ਇੱਕ ਚੀਜ਼ ਦੇ ਉੱਤੇ ਜਿਹੜੇ ਲੁਕਵੇਂ ਗਿਜਵੇਂ ਵਾਰ ਜਿਹੜੇ ਨੇ ਉਹ ਸਾਡੀ ਇਸ ਪ੍ਰੈਜੈਂਟ ਜਿਹੜੀ ਸਾਡੀ ਦੁਸ਼ਮਣ ਜਮਾਤ ਜਿਹੜੀ ਭਾਈ ਭਾਈ ਦਾ ਰਾਗ ਤਾਂ ਜ਼ਰੂਰ ਅਲਾਪਦੀ ਹੈ, ਪਰ ਅੰਦਰੋਂ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਉਹਦਾ ਮੁੱਖ ਟੀਚਾ ਜਿਹੜਾ ਸਾਡੀ ਵੱਖਰੀ ਹੋਂਦ ਨੂੰ ਖਤਮ ਕਰਕੇ ਆਪਣੇ ਵਿੱਚ ਸਮੇਟ ਲੈਣ ਦਾ, ਉਹ ਸਾਰੇ ਲੜੀ ਦੇ ਤਹਿਤ ਜਿਹੜੇ ਨਾਨਕਸ਼ਾਹੀ ਕੈਲੰਡਰ ਦਾ ਭਗਵਾਂ ਕਰਨ, ਹੋਲੇ ਮਹੱਲੇ ਦੇ ਵਿੱਚ ਹੋਲੀ ਵਾੜਨੀ, ਖਾਲਸਾ ਸਾਜਨਾ ਦਿਵਸ ਦਾ ਦਿਵਸ ਨੂੰ ਸਿਰਫ ਵਿਸਾਖੀ ਤੱਕ ਸੀਮਤ ਰੱਖਣਾ, ਤੇ ਜਿਹੜੇ ਸ਼ਹੀਦੀ ਜੋੜ ਮੇਲੇ ਨੇ ਉਹਨਾਂ ਨੂੰ ਸਿਰਫ ਮੇਲਿਆਂ ਤੱਕ ਸੀਮਤ ਰੱਖਣਾ, ਇਹ ਇੱਕ ਬੜੀ ਵੱਡੀ ਸਾਜਿਸ਼ ਦੇ ਹਿੱਸੇ ਨੇ। ਤੇ ਜਿਹੜੇ ਆਮ ਲੋਕ ਸੋਝੀ ਤੋਂ ਵਿਹੂਣੇ, ਗੁਰਬਾਣੀ ਦੇ ਤੋਂ ਸੱਚ ਤੋਂ ਪਰੇ ਜਾ ਚੁੱਕੇ ਉਹਨਾਂ ਨੂੰ ਇਹ ਗੱਲਾਂ ਨਹੀਂ ਸਮਝ ਲੱਗ ਰਹੀਆਂ, ਤੇ ਹੌਲੀ ਹੌਲੀ ਜਿਹੜਾ ਉਹ ਇਸ ਜਿਹੜੀ ਇੱਕ ਵੱਡੀ ਸਾਜਿਸ਼ ਦਾ ਹੌਲੀ ਹੌਲੀ ਉਹ ਹਿੱਸਾ ਬਣਦੇ ਜਾ ਰਹੇ ਨੇ, ਤੇ ਆਪਣੀ ਜਿਹੜੀ ਵੱਖਰੀ ਹੋਂਦ ਹੈ ਉਹਨਾਂ ਦੀ ਅੱਜ ਜਿਹੜੀ ਦਾ ਤੇ ਲੱਗਣ ਲੱਗ ਪਈ ਹੈ। ਤੇ ਪਰ ਇਹ ਚਲੋ ਉਤਰਾਅ ਚੜਾਅ ਦੇ ਵਿੱਚੋਂ ਕੌਮ ਲੰਘਦੀ ਵੀ ਰਹਿੰਦੀ ਹੈ, ਤੇ ਬਕਾਇਦਾ ਸਮੇਂ ਸਮੇਂ ਦੇ ਉੱਤੇ ਇਸ ਨੂੰ ਸੁਚੇਤ ਕਰਨ ਵਾਲੇ ਜਿਹੜੇ ਕਹਿ ਲਓ ਕਿ ਰੱਬ ਵੱਲੋਂ ਭੇਜੇ ਜਾਂ ਰੱਬ ਵੱਲੋਂ ਸੋਝੀ ਬਖਸ਼ੀ ਹੁੰਦੀ ਹੈ, ਅਜਿਹੇ ਪ੍ਰਚਾਰਕ ਪੰਜਾਬ ਦੇ ਵਿੱਚ ਦੇਖਣ ਨੂੰ ਵੀ ਮਿਲਦੇ ਨੇ, ਤੇ ਸਮੇਂ ਸਮੇਂ ਦੇ ਉੱਤੇ ਸੇਧ ਦੇਣ ਵਾਲੇ ਜਿਵੇਂ ਬਾਬਾ ਜਰਨੈਲ ਸਿੰਘ ਜੀ ਵਰਗੇ, ਇਹ ਸਮੇਂ ਸਮੇਂ ਦੇ ਉੱਤੇ ਅਜਿਹੇ ਸ਼ਖਸ ਤੇ ਵੱਡੇ ਪੱਧਰ ਦੇ ਉੱਤੇ ਵਿਦਵਾਨਾਂ ਦੀ ਜਿਹੜੀ ਪੈਦਾਇਸ਼ ਹੁੰਦੀ ਰਹਿੰਦੀ ਹੈ, ਭਾਈ ਸਾਹਿਬ ਸਿੰਘ ਜੀ ਵਰਗੇ ਉਹ ਜਿਹੜੇ ਜਿਨ੍ਹਾਂ ਨੇ ਟੀਕਾ ਕੀਤਾ ਗੁਰਬਾਣੀ ਦਾ, ਤੇ ਇਹ ਸਾਰੇ ਸਮੇਂ ਸਮੇਂ ਦੇ ਉੱਤੇ ਚਲੋ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਪਰ ਵੱਡੇ ਪੱਧਰ ਦੇ ਉੱਤੇ ਜਿਹੜੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਇਹ ਅੱਜ ਦਾ ਜਿਹੜਾ ਸਮਾਂ ਜ਼ਰੂਰ ਮੰਗ ਕਰਦਾ ਏ। ਤੇ ਜਿਹੜੇ ਨਿਸ਼ਾਨੇ ਹੁੰਦੇ ਨੇ ਕੌਮਾਂ ਦੇ, ਉਹ ਉਹਨਾਂ ਵੱਲ ਵੀ ਜ਼ਰੂਰ ਆਪਾਂ ਨੂੰ ਸੋਚਣਾ ਪਵੇਗਾ, ਜਿਵੇਂ ਰਾਜ ਕਰੇਗਾ ਖਾਲਸਾ, ਇਹਦੇ ਪਿੱਛੇ ਵੀ ਭਾਵ ਹੁੰਦੇ ਨੇ, ਤੇ ਅਜਿਹਾ ਕੁਝ ਵੈਸੇ ਕਰਕੇ ਵੀ ਦਿਖਾਇਆ ਸਿੱਖ ਕੌਮ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਉਸ ਤੋਂ ਬਾਅਦ ਮਿਸਲਾਂ ਦੇ ਸਮੇਂ ਵੀ, ਜਿਹੜਾ ਇੱਕ ਵਧੀਆ ਰਾਜ ਤੇ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਵੀ ਕਾਫੀ ਹੱਦ ਤੱਕ ਜਿਹੜਾ ਇੱਕ ਸਹੀ ਸ਼ਾਸਨ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲਿਆ, ਇਹ ਵੀ ਇੱਕ ਤਰ੍ਹਾਂ ਦੇ ਨਾਲ ਲੋਕਾਈ ਦਾ ਭਲਾ ਕਰਨ ਦੇ ਲਈ ਜੇ ਰਾਜ ਲਿਆ ਜਾਵੇ ਤਾਂ ਇਹ ਕੋਈ ਲਾਲਚ ਬਿਰਤੀ ਨਹੀਂ ਹੁੰਦੀ, ਸਗੋਂ ਇਹ 'ਚ ਵੀ ਇੱਕ ਮਨੁੱਖਤਾ ਦਾ ਭਲਾ ਕਰਨ ਦਾ ਭਾਵ ਹੁੰਦਾ ਹੈ। ਇਸੇ ਦੇ ਤਹਿਤ ਜਿਹੜਾ 1783 ਨੂੰ ਜਿਹੜਾ ਦਿੱਲੀ ਪਹਿਲੀ ਵਾਰ ਫਤਿਹ ਕੀਤੀ ਸੀ ਸਿੰਘਾਂ ਨੇ, ਤੇ ਉਸ ਤੋਂ ਬਾਅਦ ਜਦੋਂ ਸਿੱਖ ਕੌਮ ਨੂੰ ਇਹ ਲੱਗਾ ਕਿ ਦਿੱਲੀ ਦਾ ਤਖ਼ਤ ਕਿਤੇ ਆਪਸੀ ਫੁੱਟ ਦਾ ਕਾਰਨ ਨਾ ਬਣ ਜਾਵੇ, ਤਾਂ ਉਹ ਦਿੱਲੀ ਛੱਡ ਕੇ ਆ ਗਏ ਸੀ। ਉੱਥੇ ਦੇ ਜਿਹੜੇ ਲੋਕ ਜਿਹੜੀਆਂ ਸੀਗੇ ਉਹਨਾਂ ਨੂੰ ਲੱਗਾ ਕੁਛ, ਉਹਨਾਂ ਨੂੰ ਫਿਰ ਰਾਜ ਭਾਗ ਸੌਂਪ ਕੇ ਦੁਬਾਰਾ ਵਾਪਸ ਆ ਗਏ ਸੀ, ਤੇ ਜਿਹੜਾ ਮੁੱਖ ਜਿਹੜਾ ਕੰਮ ਉਹਨਾਂ ਨੇ ਆਪਣੇ ਕੋਲ ਰੱਖਿਆ ਸੀ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਜਿਹੜਾ ਲਗਾਤਾਰ ਜਾਰੀ ਰਿਹਾ, ਜਿਹਦੇ ਚ
ਹਾਂਜੀ ਵੀਰ ਜੀ ਜਿਹੜੀ ਤੁਸੀਂ ਨੇ ਗੱਲ ਕਰੀ ਹੈ ਕਿ ਉਹਨਾਂ ਨੇ ਮੁੱਖ ਜਿਹੜਾ ਕੰਸੈਪਟ ਆਪਣੇ ਹੱਥਾਂ ਦੇ ਵਿੱਚ ਜਾਂ ਕੰਮ ਕਾਰ ਕਰਨ ਦਾ ਤਰੀਕਾ ਗੁਰੂ ਘਰਾਂ ਦੀ ਦੇਖਭਾਲ ਕਰਨੀ,
ਹਾਂਜੀ,
ਤੇ ਉਹ ਵੀ ਇੱਕ ਸੁਚੱਜੇ ਤੇ ਵਧੀਆ ਤਰੀਕੇ ਦੇ ਨਾਲ, ਜਿਹੜੀ ਉਹ ਚ ਨਿਘਾਰਤ ਆ ਚੁੱਕੀ ਸੀ ਉਹਨੂੰ ਮੁੜ ਕੇ ਸੁਰਜੀਤ ਕਰਨਾ ਜੋ ਗੁਰੂ ਨੇ ਕੰਸੈਪਟ ਦਿੱਤਾ ਸੀ ਉਹਦੇ ਮੁਤਾਬਕ,
ਹਾਂਜੀ ਹਾਂਜੀ ਹਾਂਜੀ,
ਪਰ ਜੇਕਰ ਅੱਜ ਦੇ ਆਪਣਿਆਂ ਨੂੰ ਅਖਾਉਂਦੇ ਪੰਥਕ ਬੰਦਿਆਂ ਦੀ ਗੱਲ ਕਰ ਲਈਏ, ਅਖੌਤੀ ਲੀਡਰਾਂ ਦੀ ਗੱਲ ਕਰ ਲਈਏ, ਅਖੌਤੀ ਜਥੇਦਾਰਾਂ ਦੀ ਗੱਲ ਕਰ ਲਈ, ਉਹ ਵੀ ਜਥੇਦਾਰ ਸਨ ਬਘੇਲ ਸਿੰਘ ਵਰਗੇ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ, ਅੱਜ ਦੇ ਜਥੇਦਾਰਾਂ ਦੀ ਗੱਲ ਕਰ ਲਈਏ, ਇਹਨਾਂ ਦੇ ਕਿਰਦਾਰ ਗੁਰੂ ਦੀਆਂ ਗੋਲਕਾਂ ਦੇ ਤੱਕ ਹੀ ਨੇ। ਸੰਗਤਾਂ ਦਾ ਪੈਸਾ ਡੋਨੇਸ਼ਨਾਂ ਦੇਸ਼ ਵਿਦੇਸ਼ ਦੇ ਵਿੱਚ ਬੜੀ ਬਾਖੂਬੀ ਤੇ ਬੜੀ ਬੇਸ਼ਰਮੀ ਨਾਲ ਖਾਧੀਆਂ ਜਾਂਦੀਆਂ ਨੇ।
ਹਾਂਜੀ ਹਾਂਜੀ ਇਹ ਚ ਕੋਈ ਉਹ ਨੀ ਇਹ ਚ ਤਕਰੀਬਨ
ਨਾ ਗੁਰਦੁਆਰਿਆਂ ਦਾ ਵਰਤਿਆ ਜਾਂਦਾ
ਹਾਂਜੀ ਹਾਂਜੀ ਤਕਰੀਬਨ ਮਹੀਨੇ ਚ ਇੱਕ ਅੱਧੀ ਖਬਰ ਇੱਦਾਂ ਦੀ ਆਈ ਹੁੰਦੀ ਹੈ ਗੁਰਦੁਆਰਿਆਂ ਦੇ ਵਿੱਚ
ਜੋ ਹਾਂਜੀ
ਹਾਂਜੀ ਪੂਰੀ ਦੁਨੀਆਂ ਦੇ ਲੈਵਲ ਤੇ ਸਾਰਾ ਕੁਛ
ਤੇ ਫਿਰ ਉਹ ਜਿਹੜੇ ਲੋਕ ਉਹ ਜਿਹੜੇ ਨੇ ਮੋਹਰੇ ਤੁਰੇ ਫਿਰਦੇ ਨੇ ਉਹਨਾਂ ਦੀ ਜੀ ਚਮਚਾਗਿਰੀ ਕਰਨ ਵਾਲੇ ਵੀ ਹੱਦ ਕਰਦੇ ਨੇ ਐਡੀ ਤਕੜੀ ਚਮਚਾਗਿਰੀ ਕਈ ਵਾਰੀ ਕਰ ਜਾਂਦੇ ਨੇ ਹੈਰਾਨ ਹੋ ਜਾਈਦਾ ਯਾਰ ਤੁਸੀਂ ਸ਼ਬਦ ਗੁਰੂ ਨੂੰ ਛੱਡ ਕੇ ਤੁਸੀਂ ਇਹਨਾਂ ਚੋਰਾਂ ਦੇ ਪੈਰ ਫੜ ਰਹੇ ਹੋ
ਹਾਂਜੀ ਉਹ ਇਸ ਚ ਮਾਣ ਮਹਿਸੂਸ ਕਰਦੇ ਵੀ ਅਸੀਂ ਉਹਨਾਂ ਦੇ ਚਮਚੇ ਆ ਜੀ
ਔਰ ਨਿੱਤ ਨਵੇਂ ਦਿਨ ਕੋਈ ਨਾ ਕੋਈ ਅਖਬਾਰ ਦੇਸ਼ ਤੋਂ ਵਿਦੇਸ਼ ਤੋਂ ਸਾਨੂੰ ਖਬਰ ਜਿਹੜੀ ਹੈ ਮੀਡੀਆ ਰਾਹੀਂ ਅਕਸਰ ਹੀ ਮਿਲਦੀ ਰਹਿੰਦੀ ਹੈ
ਹਾਂਜੀ ਹਾਂਜੀ ਤੇ ਬਾਕੀ ਵੀਰ ਕੁਲਦੀਪ ਸਿੰਘ ਜੀ ਸਮਾਂ ਆਪਣੇ ਕੋਲ 15 ਮਿੰਟ ਰਹਿ ਗਿਆ ਤੇ ਪੰਜਾਬ ਦੀ ਜਿਹੜੀ ਇਲੈਕਸ਼ਨ ਹੋ ਕੇ ਹਟੀ ਹੈ ਉਹਦੇ ਉੱਤੇ ਵੀ ਆਪਾਂ ਥੋੜਾ ਜਿਹਾ ਸਿੱਖ ਨਜ਼ਰੀਏ ਦੇ ਉੱਤੋਂ
ਜ਼ਰੂਰ ਜੀ ਜ਼ਰੂਰ ਹਾਂਜੀ ਹਾਂ
ਤੇ ਜਿਵੇਂ ਮੁੱਖ ਤੌਰ ਦੇ ਉੱਤੇ ਜਿਹੜੇ ਸਿੱਖ ਕੌਮ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਕਾਫੀ ਲੰਮੇ ਸਮੇਂ ਤੋਂ ਸਰਦਾਰ ਹਰਿੰਦਰ ਸਿੰਘ ਜੀ ਫੂਲਕਾ
ਹਾਂਜੀ
ਹਾਂਜੀ ਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਨਾਲ ਦੀ ਨਾਲ ਹੋਰ ਵੀ ਜਿਵੇਂ
ਬਲਜਿੰਦਰ ਕੌਰ ਜੀ ਤਲਵੰਡੀ ਸਾਬੋ ਤੋਂ ਹਾਂਜੀ
ਕੰਵਰ ਸੰਧੂ
ਹੁਣੀ
ਖਹਿਰੇ ਹੁਣੀ
ਹਾਂਜੀ
ਖਹਿਰਾ ਸਾਹਿਬ ਹੁਣੀ
ਕਾਫੀ ਵਧੀਆ ਚਿਹਰੇ ਜਿਹੜੇ ਇੱਕ ਮੇਨ ਇਹ ਗੱਲ ਹੈ ਕਿ ਕੱਲ ਜਨਮੀ ਹੋਈ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਸੀ ਜਿਹੜੀ ਕੱਲ ਜਨਮੀ ਹੋਈ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਮੋਢੀ ਅਖਵਾਉਂਦੇ ਸਨ ਕਿ ਅਸੀਂ ਪੰਜਾਬ ਦੇ ਔਰ ਉਹਦੀਆਂ ਸਟੇਟਮੈਂਟ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੀਆਂ ਇਹੋ ਜਿਹੀਆਂ ਸਨ ਕਿ 3 ਸਾਲ ਤੱਕ ਦੀਆਂ ਜੀ ਮੈਂ ਸੀਟਾਂ ਪਹਿਲਾਂ ਜੋੜਤੀਆਂ
ਹਾਂ ਜਿਹੜਾ
ਹਾਂਜੀ 15 ਸਾਲ ਤੱਕ ਮੈਂ ਹੋਰ ਰਾਜ ਜਿਹੜਾ ਲਗਾਤਾਰ ਇੱਥੇ ਕਰ
ਸਾਡਾ ਜਿਹੜਾ ਮੁੱਖ ਮਕਸਦ ਜਿਹੜਾ ਇਲੈਕਸ਼ਨ ਨੂੰ ਜਿਹੜਾ ਸਿੱਖ ਨਜ਼ਰੀਏ ਦੇ
ਨਜ਼ਰੀਏ ਨਾਲ
ਇਸ ਸਮੇਂ ਜਿਹੜੀ ਸਭ ਤੋਂ ਵੱਡੀ ਚੁਣੌਤੀ ਜਿਹੜੀ ਪੰਥ ਦੇ ਲਈ ਬਣ ਕੇ ਆਈ ਸੀ ਉਹ ਆਪਣੇ ਹੀ ਸੀ ਜਿਵੇਂ ਅਕਾਲੀ ਦਲ ਬਾਦਲ
ਹਾਂਜੀ
ਉਹਨਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਸਟੇਟਮੈਂਟਾਂ ਤੇ ਉਹਨਾਂ ਵੱਲੋਂ
ਇੱਥੇ ਤੱਕ ਕਿ ਉਹਨਾਂ ਵੱਲੋਂ ਕੀਤੀਆਂ ਗਈਆਂ ਘਨੌਣੀਆਂ ਹਰਕਤਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ
ਅਰਦਾਸ ਦੇ
ਨਾਨਕਸ਼ਾਹੀ ਕੈਲੰਡਰ ਦੇ ਉੱਤੇ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਉਦੋਂ ਝਗੜਾ ਕਰਵਾਇਆ ਉਹ ਵੀ ਇਹਨਾਂ ਨੇ ਕਰਵਾਇਆ ਟਾਸਕ ਫੋਰਸ ਤੋਂ
ਹਾਂਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰਾਜਕਾਲ ਚ ਹੋਈ ਇਸ ਤੋਂ ਇਲਾਵਾ ਸਰਸੇ ਵਾਲੇ ਦੀ ਜਿਹੜੀ ਇਹਨਾਂ ਨੇ ਫਿਰ ਹਮਾਇਤ ਹਾਸਲ ਕੀਤੀ ਇਸ ਧਿਰ ਨੂੰ ਬੜੀ ਜ਼ਬਰਦਸਤ ਹਾਰ ਦਿੱਤੀ ਜਿਹੜੇ
ਲੋਕਾਂ ਨੇ
ਹਾਂਜੀ ਇਹ ਇੱਕ ਚੰਗੇ ਸਾਈਨ ਨੇ ਇੱਕ ਚੰਗੇ ਉਹ ਨੇ ਪਰ ਨਾਲ ਦੀ ਨਾਲ ਜਿਵੇਂ ਸਭ ਤੋਂ ਵੱਧ ਜਿਹੜਾ ਚਰਚਿਤ ਚਿਹਰਾ ਰਿਹਾ ਸੀ ਉਹ ਭਗਵੰਤ ਮਾਨ ਸੀ ਭਗਵੰਤ ਮਾਨ ਕਈ ਗੱਲਾਂ ਕਰਕੇ ਜਿਹੜਾ ਸੈਂਟਰ ਦੇ
ਰੜਕ ਰਿਹਾ ਜੀ
ਰੜਕ ਰਿਹਾ
ਸਿੱਧੇ ਸ਼ਬਦਾਂ ਚ ਹੁਣ ਵੀ ਰੜਕ ਰਿਹਾ
ਹਾਂਜੀ ਇਹਦੇ ਵਿੱਚ ਕੋਈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਜਿੰਨੀ ਵੀ ਕੋਸ਼ਿਸ਼ ਜਿੰਨੀ ਵੀ ਉਸ ਦੀ ਵਾਹ ਚੱਲੀ ਵਿਦੇਸ਼ਾਂ ਦੇ ਵਿੱਚ ਫਸੇ ਨੌਜਵਾਨ ਪੰਜਾਬੀ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਉਹ ਵਾਪਸ ਲੈ ਕੇ
ਨਹੀਂ ਜੀ ਜੇਕਰ ਹੁਣ ਦੀ ਗੱਲ ਵੀ ਕਰੀਏ ਇਲੈਕਸ਼ਨ ਤੋਂ ਬਾਅਦ ਦੀ ਬਾਦਲ ਚਲਾ ਗਿਆ ਜੀ ਅਮਰੀਕਾ ਇਲਾਜ ਕਰਾਉਣ ਬੀਬੀ ਸਿਮਰਤ ਤੇ ਸੁਖਬੀਰ ਬਾਦਲ ਉਹ ਵੀ ਜਾ ਚੜੇ ਜਹਾਜੇ ਤਾਂ ਉਹ ਵਿਚਾਰਾ ਉੱਥੇ ਦਿੱਲੀ ਬੋਲ ਰਿਹਾ ਸੀ ਜੀ ਪਾਰਲੀਮੈਂਟ ਦੇ ਵਿੱਚ
ਹਾਂਜੀ 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 ਜਿਹੜਾ
ਪੰਜਾਬ ਦੇ ਦੁੱਖ ਰੋ ਰਿਹਾ ਸੀ ਉੱਥੇ
ਹਾਂਜੀ ਹਾਂਜੀ ਤੇ ਇਹਨੇ ਪੰਜਾਬ ਦੇ ਮੁੱਦਿਆਂ ਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਚੁੱਕਿਆ
ਹਾਂਜੀ
ਜਿਵੇਂ ਕਈ ਥਾਵਾਂ ਦੇ ਉੱਤੇ ਇਹਨੇ ਜਿਹੜੀ ਪੰਜਾਬੀ ਨੌਜਵਾਨੀ ਦਾ ਘਾਣ ਹੋਣ ਤੋਂ ਬਚਾਇਆ
ਜਿਵੇਂ ਸ਼ੰਭੂ ਬਾਰਡਰ ਦੇ ਉੱਤੇ ਉਦੋਂ
ਬਾਰਡਰ ਦੇ ਉੱਤੇ ਹਾਂਜੀ ਬਿਲਕੁਲ ਇਹ ਇੱਕ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਤੇ ਉਹਨਾਂ ਦੇ ਹੁੰਦੇ ਅਤਿਆਚਾਰ ਕਹਿ ਲਓ ਹੁੰਦੇ ਧੱਕੇ ਨੂੰ ਬਹੁਤ ਡੂੰਘਾਈ ਦੇ ਨਾਲ ਇਹ ਜਾਗਰੂਕ ਕਰ ਰਿਹਾ ਸੀ ਤੇ ਇਹ ਜਿਹੜੀ ਇਹੋ ਜਿਹੇ ਸ਼ਖਸ ਤੇ ਇਸ ਨੂੰ ਖਾਸ ਇਹ ਇੱਕ ਸਾਡੀ ਕੌਮ ਦੀ ਪੰਜਾਬ ਦੇ ਲੋਕਾਂ ਦੀ ਇੱਕ ਥੋੜੀ ਜਿਹੀ ਅਵੇਸਲਾਪਣ ਜ਼ਰੂਰ ਹੈ ਕਿ ਕੋਈ ਅਜਿਹਾ ਸ਼ਖਸ ਜਦੋਂ ਆਉਂਦਾ ਹੈ ਮੈਂ ਭਗਵੰਤ ਮਾਨ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਸਿਧਾਂਤਕ ਤੌਰ ਦੇ ਉੱਤੇ ਪਰ ਜਿੰਨਾ ਕੁ ਪੰਜਾਬ ਦੇ ਲਈ ਉਹ ਕੰਮ ਕਰਦਾ ਸੀ ਉਹ ਇੱਕ ਕਾਬਲੇ ਤਾਰੀਫ ਕੰਮ ਸੀ ਤੇ ਹੁਣ ਵੀ ਸ਼ਾਇਦ ਕਰਦਾ ਰਹੇਗਾ ਤੇ ਇਹ ਬੜੇ ਘੱਟ ਮੌਕੇ ਆਏ ਨੇ ਕਿ ਅਜਿਹੇ ਸ਼ਖਸ ਨੂੰ ਜਿਹੜੇ ਆਮ ਜਨਤਾ ਨੇ ਵੀ ਪੂਰੀ ਸਹਿਮਤੀ ਪ੍ਰਗਟਾਈ ਹੋਵੇ ਤੇ ਅਜਿਹਾ ਸ਼ਖਸ ਸੀ ਭਗਵੰਤ ਹੈ ਵੀ ਭਗਵੰਤ ਮਾਨ ਜਿਹਨੂੰ ਆਮ ਲੋਕਾਂ ਨੇ ਵੀ ਕਾਫੀ ਸਪੋਰਟ ਕੀਤੀ ਵੱਡੀਆਂ ਵੱਡੀਆਂ ਜਿੱਥੇ 10-10 ਰੈਲੀਆਂ ਵੀ ਕਰਦਾ ਸੀ ਤਾਂ ਹਰ ਇੱਕ ਰੈਲੀ ਦੇ ਵਿੱਚ ਚੰਗਾ ਤਕੜਾ ਇਕੱਠ ਹੁੰਦਾ ਸੀ
ਸੈਂਟਰ ਨੂੰ
ਹਾਂਜੀ
ਤੇ ਸਰਕਾਰ ਦੀਆਂ ਏਜੰਸੀਆਂ ਨੂੰ ਰੜਕ ਰਿਹਾ ਸੀ ਇਕੱਠ
ਹਾਂਜੀ ਉਹ ਸਾਰਿਆਂ ਨੂੰ ਰੜਕ ਰਿਹਾ ਸੀ ਅਸਲ ਦੇ ਵਿੱਚ ਜਿਹੜੀ ਸੈਂਟਰ ਦੇ ਵਿੱਚ ਦਿੱਲੀ ਦੇ ਵਿੱਚ ਬੈਠੀ ਕੋਈ ਵੀ
ਜਮਾਤ ਹੈ
ਕੋਈ ਵੀ ਜਮਾਤ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੀ ਹੋਵੇ ਉਹਦੇ ਮਨ ਦੇ ਵਿੱਚ ਇਹ ਹਮੇਸ਼ਾ ਹੁੰਦੀ ਹੈ ਕਿ ਜਿਹੜਾ ਪੰਜਾਬ ਕਿਸੇ ਵੀ ਸਟੇਟ ਦਾ ਓਵਰਆਲ ਤੇ ਪੰਜਾਬ ਦਾ ਖਾਸ ਤੌਰ ਤੇ ਜਿਹੜਾ ਕੰਟਰੋਲ ਉਹਨਾਂ ਦੇ ਹੱਥ ਦੇ ਵਿੱਚ ਰਵੇ ਤੇ ਅਜਿਹੇ ਸ਼ਖਸ ਉਹ ਪਾਰਟੀਆਂ ਨੂੰ ਵੀ ਨਹੀਂ ਸਿਖਾਉਂਦੇ ਹੁੰਦੇ। ਇਹਦੀ ਆਪਾਂ ਜੇ ਐਗਜ਼ਾਮਪਲ ਦੇਖਣੀ ਹੋਵੇ ਤਾਂ ਜਿਵੇਂ ਸਰਦਾਰ ਕਪੂਰ ਸਿੰਘ ਜੀ ਹੁਣੀ ਨੇ,
ਹਾਂਜੀ,
ਤੇ ਇਹ ਜਿਹੜਾ
ਬਾਬਾ ਜਰਨੈਲ ਸਿੰਘ ਖਾਲਸਾ ਦੇਖ ਸਕਦੇ ਆ, ਭਿੰਡਰਾਂ ਵਾਲੇ, ਉਹਨਾਂ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾਇਆ। ਸਿਮਰਜੀਤ ਸਿੰਘ ਮਾਨ ਹੁਣੀ,
ਹਾਂਜੀ ਹਾਂਜੀ ਹਾਂਜੀ, ਰੀਸੈਂਟਲੀ ਦੇਖਾਂ ਸਿਮਰਜੀਤ ਸਿੰਘ ਮਾਨ,
ਹਾਂਜੀ,
ਇਹ ਮਤਲਬ ਇਹਨਾਂ ਦੇ ਜਿਹੜੇ ਆਲੇ ਦੁਆਲੇ ਜਿਹੜਾ ਇੱਕ ਇਹੋ ਜਿਹਾ ਜਾਂ ਚੱਕਰ ਵਿਊ ਉਹ ਕੱਸ ਦਿੰਦੇ ਨੇ ਤੇ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਮੁੱਖ ਨਿਸ਼ਾਨਾ ਹੁੰਦਾ ਹੈ ਅਜਿਹੇ ਬੰਦੇ ਦੇ ਜਿਹੜਾ ਮਾਨਸਿਕ ਮਨੋਬਲ ਆ ਜਿਹੜਾ ਉਹਨੂੰ ਡੇਗਣਾ ਹੁੰਦਾ ਤੇ ਉਹਦੀ ਜਿਹੜੀ ਉਸੇ ਜਿਹੜੀ ਇਸ ਚੀਜ਼ ਦਾ ਸ਼ਿਕਾਰ ਜਿਹੜਾ ਇਹ ਭਗਵੰਤ ਮਾਨ ਨੂੰ ਬਣਾਇਆ ਗਿਆ। ਜਿਵੇਂ ਕਿ ਖਬਰਾਂ ਆ ਹੀ ਰਹੀਆਂ ਨੇ ਕਿ ਜਿਵੇਂ ਤੁਸੀਂ ਕਲੀਅਰ ਹੀ ਦੇਖ ਹੀ ਸਕਦੇ ਹੋ ਕਿ ਜਿਵੇਂ ਹੁਣ ਜਿਵੇਂ ਯੂਪੀ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਪੰਜਾਬ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਕਿ ਇਹ ਸਾਰਾ ਕੁਝ ਬੜੀ ਸਹਿਮਤੀ ਦੇ ਨਾਲ ਹੋਇਆ ਬਹੁਤੀਆਂ ਸੀਟਾਂ ਦੇ ਉੱਤੇ ਤੇ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਜੇ ਭਗਵੰਤ ਮਾਨ ਦਾ ਇਕੱਠ ਦੇਖੀਏ,
ਹਾਂਜੀ,
ਜਲਾਲਾਬਾਦ ਹਲਕੇ ਤੋਂ ਹੀ ਦੇਖ ਲਈਏ,
ਹਾਂਜੀ ਹਾਂਜੀ,
ਤੇ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਨੇ ਇਹਨਾਂ 'ਚ ਕੁਛ ਗੜਬੜ ਤਾਂ ਜ਼ਰੂਰ ਲੱਗਦੀ ਹੈ ਪਰ ਬਾਕੀ ਕਿਉਂਕਿ ਅਸੀਂ
ਨਹੀਂ
ਪੱਧਰ ਦੇ ਉੱਤੇ ਕੁਛ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਉਸ ਉਹਨਾਂ ਗੱਲਾਂ ਦੇ ਇੰਨੇ ਸਬੂਤਾਂ ਨਹੀਂ ਨੇ ਪਰ ਜੋ ਸੋਸ਼ਲ ਮੀਡੀਆ ਤੇ ਗੱਲਾਂ ਉੱਠਦੀਆਂ ਨੇ
ਸੋਸ਼ਲ ਮੀਡੀਆ ਵੀ ਜੋ ਚੱਲਦੇ ਫਿਰਦੇ ਅਨੁਭਵ ਕੀਤਾ ਦੇਖਿਆ ਪਰਖਿਆ ਉਹਦੇ ਮੁਤਾਬਕ ਕੱਲਾ ਸਾਡਾ ਨੀ ਸਾਰੇ ਹੀ ਜਿਹੜੇ ਪੰਜਾਬ ਨੂੰ ਚਾਹੁਣ ਵਾਲੇ ਨੇ ਹਰੇਕ ਦਾ ਇਹ ਹੈ ਸਾਰਿਆਂ ਦਾ ਓਪੀਨੀਅਨ ਸਾਰਿਆਂ ਦਾ ਮੰਨਣਾ ਹੈ
ਜਿਹੜੀ ਸ਼ੱਕ ਆ ਸ਼ੰਕਾ ਆ ਉਹ ਜ਼ਰੂਰ ਬਣੀ ਹੋਈ
ਹਾਂਜੀ ਹਾਂ
ਤੇ
ਇਸ ਦੇ ਨਾਲ ਹੀ
ਇਹਦੀ ਜਿਹੜੀ ਇੱਕ ਤਾਂ ਜਿਹੜਾ ਉਹਨਾਂ ਦਾ ਇੱਕ ਮਕਸਦ ਇਹ ਸੀ ਕਿ ਅਜਿਹੇ ਸ਼ਖਸ ਨੂੰ ਕੋਈ ਵੀ ਹੋਵੇ
ਇਮਾਨਦਾਰ ਸ਼ਖਸ ਨੂੰ ਨਹੀਂ ਚਾਇਆ ਜਾਂਦਾ ਉੱਥੇ ਇਮਾਨਦਾਰ ਸ਼ਖਸ ਨੂੰ
ਹਾਂਜੀ
ਸੱਚੀ ਸੁੱਚੀ ਜਿਹੜੀ ਰਾਜਨੀਤੀ ਕਰਦਾ ਉਹਨੂੰ ਨਹੀਂ ਉੱਥੇ ਚਾਹੁੰਦੇ
ਮੁੱਖ ਗੱਲ ਇਹ ਹੈ ਕਿ ਜਿਹੜਾ ਪੰਜਾਬ ਦੇ
ਭਲੇ ਦੀ ਗੱਲ ਕਰਦਾ
ਪੰਜਾਬ ਦੇ ਭਲੇ ਦੀ ਪ੍ਰੈਕਟੀਕਲ ਗੱਲ ਕਰਦਾ ਇੱਕ ਤਾਂ ਸਿਰਫ ਗੱਲਾਂ ਕਰਨੀਆਂ
ਇੱਕ ਪ੍ਰੈਕਟੀਕਲੀ
ਵਿਚਰਨਾ ਉਸ ਤਰੀਕੇ ਨਾਲ ਵਿਚਰਨਾ ਇਹ ਕੋਈ ਵੀ ਸ਼ਖਸ ਹੋਵੇ ਹੁਣ ਉਹਦੇ ਉੱਤੇ ਜਿਹੜੀ ਇੱਕ ਜਿਹੜੀ ਇਹਨਾਂ ਦੀ ਚਾਲ ਸੀ ਉਹ ਤਕਰੀਬਨ ਕਾਮਯਾਬ ਰਹੀ ਕਿ ਉਸ ਨੂੰ ਪੰਜਾਬ ਦੇ ਵਿੱਚੋਂ ਹਰਾਉਣਾ ਤੇ ਦੂਸਰੀ ਜਿਹੜੀ ਚਾਲ ਜਿਸ ਦਾ ਨਿਸ਼ਾਨਾ ਪਤਾ ਨੀ ਕਿਉਂ ਸਾਡੇ ਲੋਕ ਸਹਿਜੇ ਹੀ ਬਣ ਜਾਂਦੇ ਆ
ਆਪਣੇ ਕਾਲਰ ਨੇ ਪਹਿਲਾਂ ਇਹਨਾਂ ਨੂੰ ਲਈਏ ਉਸ ਤੋਂ ਬਾਅਦ ਫਿਰ ਆਪਾਂ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ
ਫਤਿਹ ਜੀ ਮੈਂ ਦੁਬਾਰਾ ਹੁਣ ਆਇਆ ਜਿੱਦਾਂ ਤੁਹਾਡਾ ਦੂਜਾ ਵਿਸ਼ਾ ਸ਼ੁਰੂ ਹੋਇਆ ਕਰਕੇ
ਵੀਰ ਜੀ 2 ਮਿੰਟ ਨੇ ਆਪਣੇ ਕੋਲ
ਹਾਂਜੀ ਹਾਂਜੀ ਬਸ ਮਾੜਾ ਜਿਹਾ
ਹਾਂਜੀ
ਹਾਂਜੀ ਗੱਲ ਉਹੀ ਹੈ ਵੀ ਜਿੱਦਾਂ ਹੁਣ ਤੁਸੀਂ ਸਾਂਝੇ ਸਾਰਿਆਂ ਨਾਲ ਕਰ ਰਹੇ ਆ ਵੀ ਜਿੱਦਾਂ ਭਗਵੰਤ ਮਾਨ ਦੇ ਇਕੱਠ ਦੀ ਗੱਲ ਤੁਸੀਂ ਕਰਦੇ ਆ
ਹਾਂਜੀ ਹਾਂਜੀ
ਹੁਣ ਜਦੋਂ ਲੋਕਾਂ ਨੇ ਸ਼ਰੇਆਮ ਉਹਨਾਂ ਦਾ ਵਿਰੋਧ ਕੀਤਾ ਬਾਦਲਾਂ ਦਾ ਨਾ ਦੋਹਾਂ ਬੇਪੁੱਤਾਂ ਦਾ
ਹਾਂ ਹਾਂ ਬਿਲਕੁਲ
ਉਹਨਾਂ ਨੂੰ ਸ਼ਰੇਆਮ ਇਹ ਗੱਲ ਕਹੀ ਵੀ ਤੁਸੀਂ ਵੋਟਾਂ ਮੰਗਣ ਸਾਡੇ ਕੋਲ ਨਾ ਆਓ ਨਾ
ਹਾਂਜੀ ਹਾਂਜੀ ਹਾਂਜੀ
ਤੇ ਉਹ ਜੇ ਹੁਣ ਉਸ ਚੀਜ਼ ਨੂੰ ਦੇਖਿਆ ਜਾਵੇ ਉਹਨਾਂ ਨੂੰ ਵੋਟਾਂ ਫਿਰ ਪਾਈਆਂ ਕਿਹੜੇ ਆ ਨਾ
ਉਹਨਾਂ ਦੇ ਇਲਾਕਿਆਂ ਦੀ ਗੱਲ ਹੈ ਹਾਂਜੀ
ਤੇ ਜੇ ਗੜਬੜੀ ਨਹੀਂ ਤਾਂ ਹੋਰ ਕੀ ਆ ਸਾਰੀ ਸਾਹਮਣੇ ਆਉਂਦੀ ਹੈ ਨਾ
ਹਾਂਜੀ ਹਾਂਜੀ
ਹੁਣ ਅਗਲਾ ਜਦੋਂ ਸਾਨੂੰ ਮੂੰਹ ਤੇ ਕਹਿ ਗਿਆ ਵੀ ਨਹੀਂ ਇਹ ਕਿੱਦਾਂ ਆ ਗਈਆਂ ਹੁਣ ਅੱਜ ਭਗਵੰਤ ਮਾਨ ਨੂੰ ਕੋਈ ਭੰਡ ਕਹਿ ਰਿਹਾ ਕੋਈ ਕੁਛ ਹੈ ਨਾ ਆਪਾਂ ਆਪਣੀ ਬੁੱਧੀ ਦੇ ਮੁਤਾਬਕ ਪਰ ਜੇ ਦੇਖਿਆ ਜਾਵੇ ਉਹ ਭੰਡ ਨਹੀਂ ਜਿੱਦਾਂ ਸਰਕਾਰ ਦੇ ਵਿਰੁੱਧ ਜਿਹੜੀ ਮੁਹਿੰਮ ਖੜੀ ਕੀਤੀ ਆ ਜਦੋਂ ਉਹਨੇ ਆਪਣੀਆਂ ਕੈਸਟਾਂ ਕੱਢੀਆਂ ਜੋ ਵੀ ਉਹਨੇ ਗਾਣੇ ਗਾਏ ਆ ਉਹਦੇ ਵਿੱਚ ਜੋ ਪੰਜਾਬ ਦਾ ਦੁੱਖ ਉਹਨੇ ਸਾਂਝਾ ਕੀਤਾ ਆ ਤੇ ਉਹ ਇੱਕ ਭੰਡ ਨਹੀਂ ਕੀਤਾ
ਹਨਾ
ਅੱਜ ਭਾਵਾਂ ਉਹ ਆਪਣੇ ਬੁੱਧੀ ਨਾਲ ਉਹਨੂੰ ਕੋਈ ਭੰਡ ਕਹਿ ਕੇ ਭੰਡੀ ਜਾ ਰਿਹਾ ਕੋਈ ਕੁਛ ਕਹਿ ਕੇ ਕਰ ਰਿਹਾ ਪਰ ਜੋ ਉਹਨੇ ਪੰਜਾਬ ਲਈ ਕੰਮ ਕੀਤਾ ਨਾ ਸ਼ਲਾਘਾ ਜੋ ਗਿਆ ਤੇ ਉਹ ਰਹੂਗਾ ਬਾਕੀ ਜੇ ਲੋਕ ਗਰਦ ਘਣ ਹੋ ਜਾਣ ਤਾਂ ਫਿਰ ਉਹਦਾ ਕੋਈ ਵਾਸਤਾ ਨੀ ਨਾ ਇੰਨੇ ਕਹਿੰਦਾ ਮੈਂ ਖਿਮਾ ਦਾ
ਜਾਇਜ਼ ਬਹੁਤ ਵਧੀਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਹਾਂਜੀ ਇਹ ਜਿਹੜੀ ਇਹ ਦੂਸਰੀ ਉਹਦੇ ਤੇ ਜਿਹੜੀ ਸ਼ੁਰੂ ਹੋ ਰਿਹਾ ਕੰਮ
ਹਾਂਜੀ
ਵੀ ਉਸ ਨੂੰ ਉਹ ਇਹਦੇ ਬਹੁਤੇ ਲੋਕੀ ਮੋਹਰਾ ਖੁਦ ਸਾਡੇ ਲੋਕ ਬਣਨਗੇ
ਹਾਂਜੀ
ਜਿਵੇਂ ਉਹਨੂੰ
ਨਹੀਂ ਇੱਥੇ ਵੀ ਇੱਕ ਤੋਂ ਹੈਗਾ ਜੀ ਮੀਡੀਆ ਦੇ ਵਿੱਚ ਜਿਹੜਾ ਤੁਰੇ ਫਿਰਦੇ ਨੇ ਨਹੀਂ ਵੀ ਜੀ ਥੋੜਾ ਕਲੀਅਰ ਕਰਦੇ ਹਾਂ ਉਹ ਵੀ ਅਕਸਰ ਜਿੱਦਾਂ ਜੀ ਅੱਤਵਾਦੀ ਸੋਚ ਦੇ ਬੰਦੇ ਇਹ ਜੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਕਸਰ ਹੀ ਉਹ ਚੱਲ ਰਹੀ ਗੱਲਬਾਤ ਇੱਥੇ
ਹਾਂਜੀ ਹਾਂਜੀ ਬਿਲਕੁਲ ਕੁਛ ਜਾਣ ਬੁੱਝ ਕੇ
ਹਾਂਜੀ
ਤੇ ਕੁਛ ਐਵੇਂ ਪਿਛਲਗ ਬਣ ਕੇ
ਹਾਂਜੀ
ਬਹੁਤ ਜਿਹੜਾ ਇਹ ਹੁੰਦੀ ਹੈ ਕਿਰਤ ਘਣਤਾ ਕਿਸੇ ਬੰਦੇ ਦੇ ਲਈ ਜਦੋਂ ਤੁਹਾਡੀ ਕੌਮ ਦੇ ਲਈ ਉਹ ਦਸ ਰੈਲੀਆਂ
ਹੁਣ ਹਾਂਜੀ ਫੂਲਕੇ ਸਾਹਿਬ ਨੂੰ ਵੀ ਜਿੱਦਾਂ ਅੱਤਵਾਦੀ ਦੇ ਨਾਂ ਦੇ ਨਾਲ ਉਹ ਅੱਤਵਾਦੀ ਆ ਜੀ ਉਹ ਅੱਤਵਾਦੀਆਂ ਦੇ ਕੇਸ ਲੜਦਾ ਸੀ ਇਹੋ ਜਿਹੀਆਂ ਜਿਹੜੀਆਂ ਘਨੌਣੀਆਂ ਹਰਕਤਾਂ ਜਿਹੜੀਆਂ ਇੱਥੇ ਵੀ ਸ਼ੁਰੂ ਹੋ ਗਈਆਂ ਇਹ ਚੰਗੇ ਸੈਨ ਨਹੀਂ ਨੇ
ਹਾਂਜੀ ਤੇ ਇਸ ਗੱਲ ਤੋਂ ਜਿਹੜੇ ਸਰੋਤੇ ਨੇ ਜ਼ਰੂਰ ਸੁਚੇਤ ਰਹੋ ਐਵੇਂ ਜਲਦਬਾਜ਼ੀ
ਜਿਵੇਂ ਜਰਨੈਲ ਸਿੰਘ ਆ ਜੀ ਜਰਨੈਲ ਸਿੰਘ ਨੂੰ ਵੀ ਇਸ ਤਰੀਕੇ ਨਾਲ ਭੰਡਿਆ ਜਾ ਰਿਹਾ
ਹਾਂਜੀ 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 ਬਿਲਕੁਲ ਤੇ ਜ਼ਰੂਰ ਇਸ ਗੱਲ ਇਹਨਾਂ ਗੱਲਾਂ ਤੋਂ ਜ਼ਰੂਰ ਸੁਚੇਤ ਰਹੋ ਜਿਵੇਂ ਹੁਣ ਕੰਮ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੇ ਖਾਸ ਤੌਰ ਦੇ ਉੱਤੇ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਇੱਕ ਤਰ੍ਹਾਂ ਦੇ ਨਾਲ ਉਸ ਦੇ ਉੱਤੇ ਮਾਨਸਿਕ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਾਨਸਿਕ
ਇਸ ਇਹੋ ਜਿਹਾ ਮਾਨਸਿਕ ਦਬਾਅ ਕਿਸੇ ਟਾਈਮ ਸਿਮਰਨਜੀਤ ਸਿੰਘ ਮਾਨ ਤੇ ਪਾਇਆ ਗਿਆ ਸੀ,
ਬਿਲਕੁਲ ਬਿਲਕੁਲ,
ਇਹੀ ਬਾਦਲ ਜੁੰਡਲੀ ਨੇ ਪਾਇਆ ਸੀ।
ਹਾਂਜੀ ਹਾਂਜੀ ਹਾਂਜੀ, ਕੱਲੀ ਬਾਦਲ ਜੁੰਡਲੀ ਨੀ, ਬਾਦਲ ਜੁੰਡਲੀ ਵੀ ਇੱਕ ਤਰ੍ਹਾਂ ਦੇ ਨਾਲ ਮੋਹਰੇ ਨੇ।
ਹਾਂਜੀ,
ਪਰ ਸਾਡੀ ਜਿਹੜੀ ਕੌਮ ਦੇ ਵਿੱਚ ਇੱਕ ਇਹ ਗੱਲ ਭਰ ਦੇਣ ਦੀ ਕੋਸ਼ਿਸ਼, ਜਾਂ ਸਾਡੇ ਜਿਹੜੇ ਕੌਮ ਦੇ ਜਿਨ੍ਹਾਂ ਨੇ ਲੀਡਰ ਬਣਨਾ ਉਹਨਾਂ ਦੇ ਵਿੱਚ ਇਹ ਗੱਲ ਭਰ ਦੇਣ ਦੀ ਕੋਸ਼ਿਸ਼ ਹੈ ਕਿ ਕੋਈ ਵੀ ਪੰਜਾਬ ਦਾ ਜਿਹੜਾ ਭਲਾ ਸੋਚੂਗਾ ਤੇ ਕਰੂਗਾ ਉਸਦੇ ਨਾਲ ਅਸੀਂ ਅਜਿਹਾ ਵਰਤਾ ਕਰਾਂਗੇ ਕਿ ਉਹਦੇ ਹੀ ਲੋਕ ਉਹਨੂੰ
ਮਾੜਾ
ਕਹਿਣਾ ਸ਼ੁਰੂ ਕਰ ਦੇਣ। ਇਹ ਹਾਲ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਵੀ ਕੀਤਾ।
ਹਾਂਜੀ,
ਜੇ ਆਪਾਂ ਆਪਣੇ
ਇਹ ਹਾਲ ਸਰਦਾਰ ਕਪੂਰ ਸਿੰਘ ਨਾਲ ਕੀਤਾ,
ਸਰਦਾਰ ਕਪੂਰ ਸਿੰਘ ਜੀ ਨਾਲ ਕੀਤਾ,
ਹਾਂਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਹੁਣਾਂ ਨੇ ਕੀਤਾ,
ਹਾਂਜੀ ਬਾਬਾ ਜਰਨੈਲ ਸਿੰਘ ਜੀ ਨਾਲ। ਇਹ ਸਾਰਿਆਂ ਦੇ ਮਗਰ ਜਿਹੜੀ ਮਾਨਸਿਕਤਾ ਨਾ, ਕੋਈ ਵੀ ਪੰਜਾਬ ਦਾ ਜੇ ਭਲਾ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਉਹ ਇੱਕ ਤਰ੍ਹਾਂ ਦੇ ਨਾਲ ਕਮਲਾ ਸਿੱਧ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਜੇ ਆਪਣੇ ਲੋਕ ਸੁਚੇਤ ਰਹਿਣ ਤਾਂ ਕੋਈ ਵੀ ਜਿਹੜੀ ਇਹੋ ਜਿਹੀ ਤਾਕਤ ਜਾਂ ਇਹੋ ਜਿਹੀ ਜਿਹੜੀ ਹਰਕਤ ਹੈ ਉਹ ਕਾਮਯਾਬ ਨਹੀਂ ਹੋ ਸਕਦੀ। ਬਾਕੀ ਜ਼ਰੂਰ ਅਸੀਂ ਆਪਣਾ ਫਰਜ਼ ਜਿਹੜਾ ਹੈ, ਸਾਨੂੰ ਜਿਹੜੀ ਗੱਲ ਸਹੀ ਲੱਗਦੀ ਅਸੀਂ ਕਰ ਚੱਲੇ ਹਾਂ, ਵੱਡੇ ਪੱਧਰ ਦੇ ਉੱਤੇ ਮੰਨਣੀ ਸਿੱਖ ਕੌਮ ਦੀ, ਪੰਜਾਬ ਦੀ ਆਪਣੀ।
ਹਾਂਜੀ, ਇਸ ਦੇ ਨਾਲ ਹੀ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਲੋਕਾਂ ਨੇ ਚੁਣੀ ਹੈ ਉਹ ਦੇਖਦੀ ਹੈ ਜੀ ਉਹਨਾਂ ਦੇ ਜਿਹੜੇ ਉਹਨਾਂ ਦੇ ਉੱਪਰ ਜਿਹੜੀ ਉਹਨਾਂ ਦੀਆਂ ਸੋਚਾਂ ਨੇ ਜਾਂ ਉਹਨਾਂ ਦੇ ਕਹੇ ਹੋਏ ਬੋਲ ਨੇ ਉਹਨਾਂ ਦੇ ਉੱਤੇ ਕਿੰਨਾ ਕੁ ਨਿਤਰਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਦੂਜੀ ਗੱਲ, ਕਾਂਗਰਸ ਨੇ ਅੱਜ ਤੱਕ ਨਾ ਸਿੱਖ ਕੌਮ ਦਾ ਕਦੀ ਭਲਾ ਕੀਤਾ ਅਤੇ ਨਾ ਕਰਨਾ ਹੈ। ਇਹ ਉਹ ਕਾਂਗਰਸ ਹੈ ਜਿਹਨੇ ਅਕਾਲ ਤਖ਼ਤ ਹਟਾਇਆ, ਇਹ ਉਹੀ ਕਾਂਗਰਸ ਹੈ ਜਿਹਨੇ ਸਾਡੇ ਨੌਜਵਾਨ ਵੀਰਾਂ ਭੈਣਾਂ ਦੇ ਜਿੱਥੇ ਗਲਾਂ ਵਿੱਚ ਟਾਇਰ ਪਏ ਅਤੇ ਸਾਡੀਆਂ ਇੱਜ਼ਤਾਂ ਵੀ ਲੁੱਟੀਆਂ, ਉਹੀ ਕਾਂਗਰਸ ਹੈ। ਇੰਨਾ ਕੁ ਯਾਦ ਰੱਖਿਓ ਅਤੇ ਅਵੇਸਲੇ ਨਾ ਹੋਇਓ, ਆਪਣੇ ਮਨ ਦੇ ਵਿੱਚ ਇਹ ਚੇਨ ਜ਼ਰੂਰ ਰੱਖਿਓ ਕਿ ਇਹ ਕਾਂਗਰਸ ਕਿਹੜੀ ਹੈ। ਇੰਨੀਆਂ ਗੱਲਾਂ ਨਾਲ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ, ਕੋਈ ਗਲਤੀ ਹੋ ਗਈ ਹੋਵੇ ਉਸ ਲਈ ਖਿਮਾ ਦੇ ਜਾ ਚੱਕਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।